श्री गुरु ग्रंथ साहिब उदद बंदा करो नराग। श्री गुरु शब्द कमाए जन जीते पंच विकार, तेह संतन को बंदना सिर चरणन पर तार। होवे सिफत कसम दे नूर वर्षों पुरसों चटी है, तुद ते सच्चे बात साहब मर जन्म जन्म दे कटी है। सजन सच्चा पाद साहब सिर साहा दैसाह, जिस पास बैठया सोही है सबना दा विसार। जिस पास बैठया सोही है सबना दा विसार।
सतनाम श्री वाहिगुरु जी दोहरा, सुन गुर के बच रिस पए ओज प्रताप समेत, न समझियो निंदक महान प्रभु को लखियो ना भेत। दोहरा सुन गुर के बच रिस भरे।
वाहिगुरु जी का खालसा वाहिगुरु जी की फतेह। परम सन्मान योग गुरु प्यारी गुरु सवारी गुरु खालसा साध संगत जी, चित बिरतियां गागर करिए। धन धन साहब श्री गुरु हरगोबिंद साहिब मीरी पीर दे मार्ग सतगुरु उन्हां दे पावन पवित्र चरणां दे नाल प्रेमी जनो आपो अपने मनां नूं जोड़ के गज के आखो सतनाम श्री वाहिगुरु। धन धन साहब श्री गुरु ग्रंथ साहिब जी दी पावन पवित्र हजूरी में जुड़ बैठ के शामा दे दीवाना दियां हाजरियां भर के प्रेमियों आपो अपना जन्म सफला कर रहे हो। सतगुरु सच्चे पातशाह जी की रहमत बख्शिश हुई है। शाम के दीवान सजे सजे दीवान आप जी ने श्री रहराज जी के पाठ सरवण किए, उपरंत बहुत ही सत्कार योग डिठे सभे थाव नहीं तो जेहया, बदो पुरख वधाते तां तू सोहया। बसदे सगन अपार रूप रामदास पर, हरहा नानक कसम जाए नाय रामदास हर। प्रेमी जनों सतगुरु चे पातशाह श्री गुरु रामदास जी की पावन पितर जो चरण छोह ने अपने हथी साध संजी ए नगर वसाउणा कीता, उस पावन पवित्र स्थान तो सचखंड श्री दरबार साहब श्री अमृतसर साहब उसके हजूरी रागी साध संजी आप जी ने कीर्तन सरवण करवा रहे सन। सतगुरु चे पातशाह साध संजी जय कीर्तन तेरा साधु गावे तह मेरा मन रंगे। धन गुरु अर्जन साहब जी पातशाह ने जिथे हे सहे परमेश्वर अकाल पुरख वाहिगुरु तेरा साधु कीर्तन गावे उथे मेरा भी मन जुड़ जाता है। जिसनों बख्श लै मेरे प्यारे सो जस तेरा गावे, कहते ये बख्शे हुए गुरसिख हुंदे हन जिहड़े साध संगी कीर्तन करते हैं। नौदा भगती है उहदे विच सतगुरु जी पातशाह भगत नवे प्रकारा नौ प्रकार की भगती है। सरवण सिमरन कीर्तन पाद सेव अरजान दसा सखुन वंदना सर्व निवेदन जान, ये नौ प्रकार की भगती वे साध संगी। कीर्तन भी भगती है, सरवण करना ते कीर्तन करना पलो पलो रे कीर्तनिया। सतगुरु जी पातशाह ने कीर्तन करने वाले उन्होंने कहा भला होवे थोड़ा भला होवे, तुसी सिख संगतां नूं कीर्तन सरवण करवाउंदे हो। आप जी ने साध संगी कीर्तन सरवण कीता है। हुण कुछ समा चल रहे नितनेम अनुसार शाम के दीवान विच श्री गुरप्रताप सूरज की कथा होंगी। कल के प्रसंग में आप जी ने सरवण किया कि धन गुरु हरगोबिंद साहब सतगुरु रोहेले नगर में साध संजी ब्यास दरिया के किनारे एक कोट असार रहे हैं नगर के आले दुआले। इतने एक हिरण खतरी साध संजी विरोध कर रहा है, बड़े अप शब्द गुरु साहब न बोले, पर सतगुरु चे पातशाह शिमान दान गरीब निवास चे पातशाह इस बख्शी गए। पर साध संजी ये होर बोली गया ते ए कल आप जी ने प्रसंग सरवण किया। ऐसे शब्द बोले जेड़े साध संजी साढ़े मुख सवाईवान भी नहीं है, साढ़े मुख चंगे भी नहीं है, ਪਰ ਇਹ ਨਿੰਦਕ ਕੀ ਗੱਲ ਕਤੂ ਨਾਹੀ ਕਹਿੰਦੇ ਨਿੰਦਕ ਦੀ ਸਾਧ ਸਾਂਝੀ ਨਾ ਇਸ ਲੋਕ ਵਿੱਚ ਨਾ ਪ੍ਰਲੋਕ ਵਿੱਚ। ਉਹ ਅੱਗੇ ਪ੍ਰਸੰਗ ਆ ਰਿਹਾ ਕਿ ਇਸ ਨਿੰਦਕ ਦੀ ਦਸ਼ਾ ਕਿਹੋ ਜਿਹੀ ਹੁੰਦੀ ਹੈ ਜਿਹੜਾ ਸਾਧ ਸਾਂਝੀ ਗੁਰੂ ਮਾਰੇ, ਜਿਸ ਤਰ੍ਹਾਂ ਗੁਰੂ ਮਾਰੀ ਸਰਹੰਦ, ਗੁਰੂ ਦਾ ਮਾਰਿਆ ਵਾ ਸਾਧ ਸਾਂਝੀ ਜੋਦੋ ਸੰਤ ਸਰਾਬਿਆ ਸੇ ਫਿਰ ਬੰਦੇ, ਪੇੜ ਵਢਾਉਣ ਕੱਟਿਆ ਤੇ ਡਾਲ ਸਪੰਦੇ, ਕਹਿੰਦੇ ਪੇੜ ਨੂੰ ਥੱਲੇ ਤੇ ਕੁੱਟ ਕੱਟਦੇ ਹੋ ਸਾਧ ਸਾਂਝੀ ਦੀਆਂ ਡਾਲੀਆਂ ਸੁੱਕ ਜਾਂਦੀਆਂ ਹਨ। ਇਸੇ ਤਰ੍ਹਾਂ ਜਿਹੜਾ ਨਿੰਦਕ ਹੈ ਗੁਰੂ ਦਾ ਸਰਾਪਿਆ ਹੋਇਆ, ਉਹ ਸਾਧ ਸਾਂਝੀ ਆਪ ਤਾਂ ਉਹਦੀਆਂ ਜੜ੍ਹਾਂ ਉੱਖੜੀ ਜਾਂਦੀਆਂ, ਉਹਦੀ ਔਲਾਦ ਵੀ ਸਾਧ ਸਾਂਝੀ ਸਾਰੀ ਉੱਖੜ ਜਾਂਦੀ ਹੈ। ਇਸ ਕਰਕੇ ਤੁਸੀਂ ਦੇਖ ਲਓ ਜਿਹਨਾਂ ਜਿਹਨਾਂ ਨੇ ਸਾਧ ਸਾਂਝੀ ਦਰਬਾਰ ਸਾਹਿਬ ਦੇ ਉੱਤੇ ਆਪਣੀ ਕੈਰੀ ਅੱਖ ਕੀਤੀ ਹੈ, ਉਹਨਾਂ ਦੀਆਂ ਅੱਖਾਂ ਵੀ ਨਿਕਲ ਗਈਆਂ, ਉਹ ਸਾਧ ਸਾਂਝੀ ਸੰਸਾਰ ਵਿੱਚੋਂ ਜੜ੍ਹਾਂ ਵੀ ਪੱਟੀਆਂ ਗਈਆਂ। ਇਸ ਕਰਕੇ ਪ੍ਰੇਮੀ ਜਨੋ ਆਓ, ਜੋ ਅੱਗੇ ਪ੍ਰਸੰਗ ਆ ਰਿਹਾ ਹੈ ਉਹ ਚਿੱਤ ਬਿਰਤੀਆਂ ਨੂੰ ਕਾਗਰ ਕਰਕੇ ਸਰਵਣ ਕਰੀਏ।
ਸਤਨਾਮ ਸ੍ਰੀ ਵਾਹਿਗੁਰੂ ਜੀ, ਦੋਹਰਾ ਸੁਨ ਗੁਰ ਕੇ ਬਚਨ ਇਸ ਭਰੇ, ਓਜ ਪ੍ਰਤਾਪ ਸਮੇਤ।
ਗੁਰੂ ਹਰਗੋਬਿੰਦ ਸਾਹਿਬ ਜੀ ਪਾਤਸ਼ਾਹ ਦੇ ਸਾਧ ਸੰਗੀ ਵੀਰ ਰਸੀ ਦੇ ਬਚਨ ਸੁਣ ਕਰਕੇ ਓਜ ਪ੍ਰਤਾਪ, ਇੱਕ ਤਾਂ ਸਤਿਗੁਰੂ ਜੀ ਪਾਤਸ਼ਾਹ ਓਜ ਬਲ ਦੇ ਸਹਿਤ ਹਨ, ਇੱਕ ਗੁਰੂ ਸਾਹਿਬ ਦਾ ਪ੍ਰਤਾਪ ਬੜਾ ਹੈ ਸਾਧ ਸੰਗ ਜੀ। ਪ੍ਰਤਾਪ ਤੁਮਾਰਾ ਦੇਖ ਕੇ ਜਮਦੂਤ ਛੱਡ ਜਾਹੇ, ਗਰੀਬ ਨਵਾਸ ਜੀ ਪਾਤਸ਼ਾਹ ਸਾਧ ਸੰਗੀ ਪ੍ਰਤਾਪੀ ਹਨ ਤੇ ਮਹਾਬਲੀ ਸੂਰਮੇ ਹਨ।
ਮੈਂ ਸਮਝਿਓ ਨਿੰਦਕ ਮਹਾ ਪ੍ਰਭ ਕੋ ਲਖਿਓ ਨਾ ਭੇਤ।
ਸਤਿਗੁਰੂ ਜੀ ਪਾਤਸ਼ਾਹ ਇਹ ਜਿਹੜਾ ਨਿੰਦਕ ਹੈ ਕੇਰਲ ਖੱਤਰੀ, ਇਹ ਪ੍ਰੇਮੀ ਜਨੋ ਗੁਰੂ ਦੇ ਪ੍ਰਤਾਪ ਨੂੰ ਨਾ ਸਮਝਿਆ, ਇਹ ਸਤਿਗੁਰੂ ਜੀ ਪਾਤਸ਼ਾਹ ਦੇ ਭੇਦ ਨੂੰ ਵੀ ਨਹੀਂ ਜਾਣਿਆ ਕਿ ਗੁਰੂ ਸਾਹਿਬ ਦਾ ਪ੍ਰਤਾਪ ਕਿੱਡਾ ਵੱਡਾ ਹੈ। ਗਰੀਬ ਨਵਾਸ ਜੀ ਪਾਤਸ਼ਾਹ ਕੈਸੇ ਸ਼ਿਮਾ ਨਿਧਾਨ ਹਨ ਕਿ ਮੈਂ ਬੱਗਾਬਾਦ ਕਰਦਾ ਗੁਰੂ ਸਾਹਿਬ ਜੀ ਫਿਰ ਮੇਰੇ ਉੱਤੇ ਸ਼ਿਮਾ ਕਰੀ ਜਾਂਦੇ ਹਨ, ਇਸ ਤਰ੍ਹਾਂ ਇਹ ਨਹੀਂ ਜਾਣਿਆ। ਇਸਨੇ ਅੱਗੇ ਸਤਿਗੁਰੂ ਜੀ ਪਾਤਸ਼ਾਹ ਨੇ ਨਹਿ ਰੱਖਿਓ ਇਸ ਨੂੰ, ਇਸਨੇ ਭੇਦ ਨੂੰ ਨਹੀਂ ਜਾਣਨਾ ਕੀਤਾ।
ਭਈ ਬੋਲਿਓ ਬਹੁ ਕਠੋਰ ਅਭਿਮਾਨੀ,
ਇਹ ਅਭਿਮਾਨੀ ਹੰਕਾਰੀ ਜਿਹੜਾ ਬੜੇ ਕਠੋਰ ਸਾਧ ਸੰਗੀ ਬਚਨ ਬੋਲਿਆ ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ।
ਮੈਂ ਨਾ ਡਰੋ ਸੁਣ ਕੇ ਤੁਰਬਾਨੀ,
ਇਹ ਕਹਿ ਰਿਹਾ ਕਿ ਮੈਂ ਨਾ ਡਰੋ ਕਿ ਮੈਂ ਤੇ ਤੋਂ ਡਰਦਾ ਨਹੀਂ, ਤੇਰੀ ਬਾਣੀ ਸੁਣ ਕਰਕੇ ਤੇਰੇ ਬਚਨ ਸੁਣ ਕਰਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕੇਰਲ ਖੱਤਰੀ ਕਹਿ ਰਿਹਾ ਪ੍ਰੇਮੀ ਜਨੋ।
ਕਰੋ ਤਿਦਾਰਕ ਤੋ ਸੰਗ ਵੈਸੇ,
ਹਾਂ ਕਹਿੰਦੇ ਤੈਨੂੰ ਐਸਾ ਤੇਰਾ ਤਿਦਾਰਕ ਦਾ ਅਰਥ ਹੈ ਮੱਕੂ ਬੰਨੂ ਤੇਰਾ ਮੈਂ, ਕਿ ਮੈਂ ਤੇਰਾ ਮੱਕੂ ਬੰਨ ਕੇ ਹਟੂੰਗਾ। ਇਸ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਸਾਧ ਸੰਗੀ ਅਪ ਸ਼ਬਦ ਬੋਲ ਰਿਹਾ ਹੈ। ਉਹ
ਸਿਮਰੈ ਸਕਲ ਆਰ ਬਲ ਜੈਸੇ,
ਹਾਂ ਕਹਿੰਦੇ ਐਸਾ ਤੇਰਾ ਮੱਕੂ ਬੰਨੂਗਾ ਕਿ ਸਾਰੀ ਉਮਰ ਤੂੰ ਮੈਨੂੰ ਯਾਦ ਕਰਕੇ ਕਰਦਾ ਰਹੇਗਾ। ਇਸ ਤਰ੍ਹਾਂ ਸਾਧ ਸੰਗੀ ਆਮ ਆਪਾਂ ਬਚਨ ਵਰਤਦੇ ਹਾਂ ਕਿ ਤੈਨੂੰ ਸਾਰੀ ਉਮਰ ਚੇਤਾ ਰਹੇਗਾ ਜੋ ਮੈਂ ਤੇਰਾ ਕਰਾਂਗਾ। ਇਹ ਹੁਣ ਕੇਰਲ ਖੱਤਰੀ ਕਹਿ ਰਿਹਾ ਮੈਂ ਸਾਰੀ ਉਮਰ, ਹੇ ਹਰਗੋਬਿੰਦ ਸਾਰੀ ਉਮਰ ਯਾਦ ਕਰੇਗਾ ਮੈਂ ਤੇਰਾ ਐਸਾ ਮੱਕੂ ਬੰਨਾਗਾ।
ਫਿਰ ਅਰਜਨ ਕੋ ਜਸ ਭਾਲ,
ਕਹਿੰਦੇ ਆਪਣੇ ਪਿਤਾ ਵੱਲ ਦੇਖਣਾ ਕਰ ਉਹਦਾ ਹਾਲ ਕੀ ਹੋਇਆ ਸੀ ਗੁਰੂ ਅਰਜਨ ਸਾਹਿਬ ਜੀ ਦਾ।
ਕਿਉਂ ਨਾ ਸਿਮਰਤ ਮਹਾਂਕਰਾ,
ਕਹਿੰਦੇ ਕਿਉਂ ਨੀ ਤੂੰ ਆਪਣੇ ਉਸ ਗੱਲ ਨੂੰ ਯਾਦ ਕਰਦਾ ਆਪਣੇ ਪਿਤਾ ਜੀ ਨੂੰ ਕਿ ਉਹਦਾ ਹਾਲ ਕੀ ਹੋਇਆ ਸੀ, ਕਿਸ ਤਰ੍ਹਾਂ ਉਸਨੂੰ ਮਾਰਿਆ ਹੈ।
ਮਰਿਓ ਕੈਦ ਮੈਂ ਹੱਠ ਨਹਿ ਹਾਰਿਓ,
ਕਹਿੰਦੇ ਕੈਦ ਵਿੱਚ ਉਸਦੀ ਮੌਤ ਹੋ ਗਈ ਵੀ ਹੱਠ ਨਹੀਂ ਮਾਰਿਆ, ਭਾਵ ਸਤਿਗੁਰੂ ਜੀ ਪਾਤਸ਼ਾਹ ਨੇ ਸਾਧ ਸੰਗਤ ਦੀ ਉਹਨਾਂ ਨੇ ਤਿੰਨ ਸ਼ਰਤਾਂ ਰੱਖੀਆਂ ਸੀ। ਪਹਿਲੀ ਸ਼ਰਤ ਸੀ ਜਾਂ ਤਾਂ ਤੁਸੀਂ ਇਸਲਾਮ ਧਰਮ ਨੂੰ ਕਬੂਲੋ ਜਾਂ ਹਜ਼ਰਤ ਮੁਹੰਮਦ ਦੀ ਸਿਫਤ ਲਿਖੋ ਗੁਰੂ ਗ੍ਰੰਥ ਸਾਹਿਬ ਵਿੱਚ। ਤੀਸਰੀ ਸ਼ਰਤ ਸੀ ਕਿ ਜਾਂ ਫਿਰ ਮੌਤ ਨੂੰ ਤਿਆਰ ਹੋ ਜਾਓ। ਧੰਨ ਗੁਰੂ ਅਰਜਨ ਸਾਹਿਬ ਜੀ ਪਾਤਸ਼ਾਹ ਕਹਿਣ ਲੱਗੇ ਆਪਣੇ ਚੰਦੂ, ਨਾ ਤਾਂ ਅਸੀਂ ਹਜ਼ਰਤ ਮੁਹੰਮਦ ਦੀ ਗੁਰੂ ਗ੍ਰੰਥ ਸਾਹਿਬ ਵਿੱਚ ਕਿਸੇ ਵਿਅਕਤੀ ਦੀ ਸਿਫਤ ਨਹੀਂ ਲਿਖੀ ਜਾਵੇਗੀ, ਨਾ ਅਸੀਂ ਉਹਨਾਂ ਦੀ ਸਿਫਤ ਲਿਖਣੀ ਹੈ, ਇਹ ਵੀ ਸਾਨੂੰ ਪ੍ਰਵਾਨ ਨਹੀਂ, ਨਾ ਇਸਲਾਮ ਧਰਮ ਆਪੋ ਆਪਣਾ ਧਰਮ ਸਾਰਿਆਂ ਨੂੰ ਪਿਆਰਾ ਉਹ ਵੀ ਪ੍ਰਵਾਨ ਨਹੀਂ, ਤੀਸਰਾ ਅਸੀਂ ਮੌਤ ਲਈ ਤਿਆਰ ਹੈ, ਮੌਤ ਤਾਂ ਸਾਰਿਆਂ ਨੇ ਮਰਨਾ ਹੈ, ਤੈਂ ਕਿਹੜਾ ਜੀਂਦਾ ਰਹਿਣਾ। ਇਸ ਕਰਕੇ ਇਹ ਹੁਣ ਕਹਿ ਰਿਹਾ ਕਿ ਉਸਨੂੰ ਕੈਦ ਵਿੱਚ ਰੱਖ ਕਰਕੇ ਮਾਰ ਦਿੱਤਾ ਸੀ।
ਕਿਸੇ ਰੀਤ ਆਉ ਪੁੱਤਰ ਵਿਚਾਰੇ,
ਕਹਿੰਦੇ ਉਹੀ ਰੀਤੀ ਤੈਂ ਧਾਰ ਲਈ, ਉਹੀ ਪੁੱਤਰ ਨੇ ਧਾਰ ਲਈ, ਪੁੱਤਰ ਵੀ ਇਸੇ ਤਰ੍ਹਾਂ ਮਰੇਗਾ ਜਿਸ ਤਰ੍ਹਾਂ ਪਿਤਾ ਮਰਿਆ ਹੈ।
ਗੁਰੂ ਗੁਰੂ ਜੰਗ ਕਰਦੇ ਫਿਰੇ,
ਕਹਿੰਦੇ ਸਾਰਾ ਜੰਗ ਜਿਹੜਾ ਗੁਰੂ ਗੁਰੂ ਕਰਦਾ ਫਿਰਦਾ ਹੈ ਤੁਹਾਨੂੰ, ਤੁਸੀਂ ਇਸ ਕਰਕੇ ਹੀ ਹੰਕਾਰ ਗਏ। ਇਹ ਕੇਰਲ ਖੱਤਰੀ ਸਾਧ ਸੰਗਤ ਜੇ ਬੋਲ ਰਿਹਾ ਹੈ ਗੁਰੂ ਹਰਗੋਬਿੰਦ ਸਾਹਿਬ ਦੇ ਪਾਤਸ਼ਾਹ ਨੂੰ ਅਪ ਸ਼ਬਦ।
ਨੈ ਬਿੰਦਰਨ ਕੋ ਬੰਚਨ ਕਰੇ,
ਕਹਿੰਦੇ ਨੈ ਬਿੰਦਰਨ ਕੋ ਬੰਚਨ ਕਰੇ, ਕਹਿੰਦੇ ਫਿਰ ਨਰ ਨਰ ਬਿੰਦਰ ਨਰ ਬਿੰਦਰਨ ਕੋ, ਨਰ ਜਿਹੜੇ ਹਨ ਬਹੁਤੇ ਨਰਾਂ ਨੂੰ ਬੰਚਨ ਨਾਮ ਠੱਗ ਰਹੇ ਹੋ ਤੁਸੀਂ।
ਧੰਨ ਬਹੁ ਆਏ ਜਰਿਓ ਨਹਿ ਜਾਈ।
ਕਹਿੰਦੇ ਤੁਹਾਡੇ ਘਰ ਵਿੱਚ ਗੁਰੂ ਘਰ ਦੇ ਵਿੱਚ ਇਹ ਆਪਣੇ ਜਿਹੜਾ ਗੁਰੂ ਘਰ ਹੈ ਇਹਦੇ ਵਿੱਚ ਬਹੁਤਾ ਧਨ ਆਣੇ ਕਰਕੇ ਤੁਹਾਨੂੰ ਜਰਿਆ ਨਹੀਂ ਜਾਂਦਾ।
ਜੈ ਜੈ ਚੱਲ ਉਦਭਾ ਤੇ ਉਠਾਈ।
ਕਹਿੰਦੇ ਜਿੱਥੇ ਕਿੱਥੇ ਵੀ ਜਾ ਕਰਕੇ ਤੁਸੀਂ ਉਪਦਰੇ ਹੀ ਉਠਾਉਂਦੇ ਹੋ।
ਦਿਓ ਦੇਸ਼ ਤੇ ਵਹਿਰ ਨਿਕਾਰੇ।
ਕਹਿੰਦੇ ਆਪਣੇ ਦੇਸ਼ ਤੋਂ ਵੀ ਤੁਹਾਨੂੰ ਬਾਹਰ ਕੱਢ ਦਿੱਤਾ। ਇਹ ਸਾਧ ਸੰਗ ਜੀ ਸਤਿਗੁਰੂ ਦੇ ਪਾਤਸ਼ਾਹ ਜੀ ਸਵਾਏ ਮਾਰ ਹਨ ਤਖਤ ਤੇ। ਇਹ ਜਿਹੜਾ ਪਾਪੀ ਹੈ ਆਪਣੇ ਮੁਖ ਤੋਂ ਐਸੇ ਬਚਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੂੰ ਬੋਲ ਰਿਹਾ।
ਅਜੋ ਨਾ ਸਮਝ ਤ੍ਰਾਸ ਨਹਿ ਧਾਰੇ।
ਕਹਿੰਦੇ ਇਤਨਾ ਹੋ ਗਿਆ, ਗੁਰੂ ਅਰਜਨ ਸਾਹਿਬ ਸ਼ਹੀਦ ਹੋ ਗਏ ਹਨ, ਪਰ ਅਜੇ ਵੀ ਤੁਸੀਂ ਡਰ ਨਹੀਂ ਧਾਰਨਾ ਕੀਤਾ।
ਕਹਾਂ ਭਇਓ ਸ੍ਰੀ ਨਾਨਕ ਜੋਈ।
ਹੁਣ ਸਾਧਸਾਂ ਜੀ ਇਹ ਜਿਸ ਤਰ੍ਹਾਂ ਸੱਤਾ ਬਲਵੰਡਾ ਜਿਹੜੇ ਸਨ ਪ੍ਰੇਮੀ ਜਨੋ, ਉਹਨਾਂ ਨੇ ਵੀ ਜਦੋਂ ਆਕੀ ਹੋ ਗਏ ਤਾਂ ਇਹ ਸਾਧਸਾਂ ਜੀ ਕਹਿਣ ਲੱਗੇ, ਜਦੋਂ ਇਹਨਾਂ ਦੀ ਜਾਂ ਭੈਣ ਦੀ ਜਾਂ ਲੜਕੀ ਦੀ ਸ਼ਾਦੀ ਸੀ, ਉਹ ਸ਼ਾਦੀ ਵਿੱਚ ਸਾਧ ਸੰਗ ਜੀ ਸਤਿਗੁਰ ਦੇ ਪਾਤਸ਼ਾਹ ਇੱਕ ਦਿਨ ਦਾ ਚੜਾਵਾ ਦੇ ਦਿਓ। ਚੜਾਵਾ ਉਦੋਂ ਸਾਧ ਸੰਗ ਜੀ ਕਿਹੜੇ ਬੰਨਿਆ ਬਾਬੇ ਇੰਨਾ ਚੜ੍ਹਨਾ ਹੈ, ਉਦੋਂ ਘੱਟ ਚੜਿਆ। ਜਦੋਂ ਇਹਨਾਂ ਨੇ ਸਾਧ ਸੰਗ ਜੀ ਕੀਰਤਨ ਕਰਨ ਆਏ, ਗੁਰੂ ਸਾਹਿਬ ਜੀ ਭਾਈ ਗੁਰਦਾਸ ਜੀ ਗਏ, ਬਾਬਾ ਬੁੱਢਾ ਜੀ ਗਏ, ਆਪ ਸਤਿਗੁਰ ਦੇ ਪਾਤਸ਼ਾਹ ਗਏ, ਤਾਂ ਸਾਧ ਸੰਗ ਜੀ ਇਹ ਸੱਤਾ ਬਲਵੰਡਾ ਅਪ ਸ਼ਬਦ ਬੋਲਣ ਲੱਗ ਪਏ। ਕਹਿਣ ਲੱਗੇ ਅਸੀਂ ਬਣਾ ਸਾਨੂੰ ਗੁਰੂ ਤਾਂ ਅਸੀਂ ਬਣਾਇਆ, ਸਾਡੇ ਬੜੇ ਮਰਦਾਨਾ ਜੇ ਨਾ ਹੁੰਦਾ ਤਾਂ ਤੁਸੀਂ ਗੁਰੂ ਕਿੱਦਾਂ ਬਣ ਜਾਣਾ ਸੀ। ਭਾਈ ਮਰਦਾਨੇ ਨੇ ਗੁਰੂ ਨਾਨਕ ਸਾਹਿਬ ਦੇ ਨਾਲ ਆਪਣੇ ਰਵਾਬ ਵਜਾਈ ਤਾਂ ਉਹ ਗੁਰੂ ਬਣੇ। ਜਦੋਂ ਸਾਧਸਾਂ ਜੀ ਗੁਰੂ ਨਾਨਕ ਸਾਹਿਬ, ਗੁਰੂ ਅੰਗਦ ਸਾਹਿਬ, ਗੁਰੂ ਅਮਰਦਾਸ, ਧੰਨ ਗੁਰੂ ਰਾਮਦਾਸ ਦੇ ਪਾਤਸ਼ਾਹ ਨੂੰ ਅਪ ਸ਼ਬਦ ਬੋਲੇ, ਉਸ ਵੇਲੇ ਗੁਰੂ ਅਰਜਨ ਸਾਹਿਬ ਦੇ ਪਾਤਸ਼ਾਹ ਕਹਿਣ ਲੱਗੇ, ਮੈਨੂੰ ਤੁਸੀਂ ਜੋ ਮਰਜ਼ੀ ਬੋਲ ਲੈਂਦੇ, ਮੈਂ ਚੱਲਣਾ ਸੀ, ਪਰ ਜਦੋਂ ਤੁਸੀਂ ਗੁਰੂ ਨਾਨਕ ਵੱਡੇ ਸਤਿਗੁਰਾਂ ਦੀ ਨਿੰਦਿਆ ਕੀਤੀ ਹੈ, ਜਾਓ ਤੁਹਾਡਾ ਮੂੰਹ ਫੁੱਟ ਜਾਵੇ, ਤੁਹਾਡਾ ਸਰੀਰ ਫਟ ਜਾਵੇ। ਇਹਨਾਂ ਨੂੰ ਸਾਧ ਸੰਗਤ ਜੀ ਉਸੇ ਵੇਲੇ ਕਹ ਕੁਸ਼ਟ ਰੋਗ ਹੋ ਗਿਆ, ਇਹਨਾਂ ਦੇ ਪੀਕ ਵਗਣ ਲੱਗ ਪਈ। ਪੀਕ ਵਗਣ ਤੋਂ ਇਹਨਾਂ ਨੂੰ ਮੂੰਹ ਨਾ ਕੋ ਲਾਵੇ, ਬਚਨ ਕਰ ਦਿੱਤਾ ਕਿ ਜਿਹੜਾ ਤੁਹਾਨੂੰ ਮੁੱਖ ਲਾਵੇ ਉਹ ਵੀ ਉਨਾ ਸਜ਼ਾਦਾਰ ਹੋ ਗਏਗਾ। ਹੁਣ ਕੌਣ ਲਾਵੇ, ਸਾਰੇ ਦਿਨ ਤੁਹਾਨੂੰ ਜਾਣ ਦਰਵਾਜ਼ਾ ਭੇਟ ਲੈਣ। ਤਾਂ ਸਾਧ ਸੰਗਤ ਜੀ ਲੱਦਾ ਪਰਪਕਾਰੀ, ਗੁਰੂ ਸਾਹਿਬ ਨੇ ਸ਼ਰਤ ਰੱਖੀ ਜਿਹੜਾ ਤੁਹਾਨੂੰ ਬਖਸ਼ਾਣ ਆਵੇ ਘੋੜੇ ਪਰ ਕਾਲਾ ਮੂੰਹ ਕਰਕੇ ਢੋਲ ਵਜਾ ਕੇ ਆਵੇ। ਇਸ ਨੇ ਸਾਧ ਸੰਗਤ ਜੀ ਜਾ ਕਰਕੇ ਮਿੰਨਤਾਂ ਕੀਤੀਆਂ, ਹੇ ਲੱਦਾ ਪਰਪਕਾਰੀ ਤੇ ਤੋਂ ਬਗੈਰ ਸਾਡਾ ਛੁਟਕਾਰਾ ਨਹੀਂ। ਕਿਉਂ ਲੋਕ ਦੁਰੋ ਦੁਰ ਕਰਨ, ਕਿੱਥੇ ਕੀਰਤਨੀਏ, ਕਿੱਥੇ ਸਾਧ ਸੰਗਤ ਜੀ ਦੁਰੋ ਦੁਰ ਹੋਣ ਲੱਗੀ। ਜਦੋਂ ਸਤਿਗੁਰੂ ਦੇ ਪਾਤਸ਼ਾਹ ਦੇ ਸਾਧ ਸੰਗਤ ਜੀ ਲੱਦੇ ਪਰਪਕਾਰੀ ਦੇ ਗੁਣ ਗਏ, ਬੇਨਤੀ ਕੀਤੀ, ਕੀ ਕਿਹਾ ਗੁਰੂ ਸਾਹਿਬ? ਕਹਿੰਦੇ ਢੋਲ ਵਜਾ ਕੇ ਕਾਲਾ ਮੂੰਹ ਕਰਕੇ ਗਧੇ ਤੇ ਬੈਠ ਗਿਆ। ਇਸੇ ਤਰ੍ਹਾਂ ਸਾਧ ਸੰਗਤ ਜੀ ਭਾਈ ਸਾਹਿਬ ਜੀ ਗਏ ਤਾਂ ਗੁਰੂ ਅਰਜਨ ਸਾਹਿਬ ਜੀ ਦੇਖਿਆ, ਪੁੱਛਿਆ ਕੌਣ ਹੈ? ਕਹਿਣ ਲੱਗੇ ਮਹਾਰਾਜ ਲੱਦਾ ਪਰਪਕਾਰੀ ਆ ਰਿਹਾ। ਸਤਿਗੁਰੂ ਦੇ ਪਾਤਸ਼ਾਹ ਤਖ਼ਤ ਉੱਠ ਕੇ ਭਾਈ ਲੱਦੇ ਨੂੰ ਖੋਤੇ ਪਰ ਲਾ ਕਰਕੇ ਆਪਣੀ ਗਲਵਕੜੀ ਵਿੱਚ ਕਹਿਣ ਲੱਗੇ, ਲੱਦਿਆ ਤੂੰ ਉਹੀ ਸਾਨੂੰ ਆ ਕੇ ਕਹਿ ਦਿੰਦਾ। ਕਹਿਣ ਲੱਗਾ, ਸਤਿਗੁਰੂ ਤੁਹਾਡਾ ਬਚਨ, ਤੁਹਾਡਾ ਜਿਹੜਾ ਬਚਨ ਹੈ ਉਹ ਨਹੀਂ ਸੀ ਪੂਰਾ ਹੋਣਾ। ਇਸ ਤਰ੍ਹਾਂ ਉਹ ਕਹਿਣ ਲੱਗੇ, ਹੁਣ ਇਹ ਬਖਸ਼ੇ ਜਾਣਗੇ, ਜਿਸ ਮੁੱਖ ਨਾਲ ਗੁਰੂ ਨਾਨਕ ਦੀ ਨਿੰਦਿਆ ਕੀਤੀ ਉਸੇ ਮੁੱਖ ਦੇ ਨਾਲ ਇਹ ਉਸਤਤ ਕਰਨ। ਹੁਣ ਸਾਧ ਸੰਗਤ ਜੀ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਤਸ਼ਾਹ ਬਾਰ ਹੈ 966 ਅੰਗ ਤੇ ਹੈ, 969 ਅੰਗ ਦੇ ਥੱਲੇ ਜਾ ਕੇ ਸਮਾਪਤੀ। 8 ਪੌੜੀਆਂ ਹਨ, 3 ਪੌੜੀਆਂ ਸੱਤੇ ਨੇ ਪਹਿਲਾਂ ਪੜ੍ਹੀਆਂ, 3 ਪੌੜੀਆਂ, 5 ਪੌੜੀਆਂ ਸਾਧ ਸੰਗਤ ਜੀ ਬਲਵੰਡ ਨੇ ਪੜ੍ਹੀਆਂ। ਜਦੋਂ ਇਹਨਾਂ ਦੀ ਪੌੜੀ ਪੜ੍ਹਦੇ ਹਨ ਤਾਂ ਉਸ ਵੇਲੇ ਜਦੋਂ ਸਾਧ ਸੰਗਤ ਜੀ ਇਸ ਪੌੜੀ ਦੇ ਉੱਤੇ ਆਏ ਇਤਿਹਾਸ ਵਿੱਚ ਆਉਂਦਾ ਹੈ, ਤਾਂ ਉਸ ਵੇਲੇ ਸਾਧ ਸੰਗਤ ਜੀ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਚਨੈ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣ ਹਾਰੇ ਧਾਰਿਆ। ਇਹ ਜਦੋਂ ਇਸ ਪੌੜੀ ਤੇ ਆਏ ਸਾਧ ਸੰਗਤ ਜੀ, ਇਹਨਾਂ ਦਾ ਕੋਲ ਸਾਰਾ ਖਤਮ ਹੋ ਗਿਆ। ਤਖ਼ਤ ਬੈਠਾ ਅਰਜਨ ਗੁਰੂ, ਸਤਿਗੁਰ ਕਾ ਖਵੈ ਜਦੋਆ, ਔਗਮਣੋ ਤੇ ਆਤਮਣੋ ਚੜ ਚੱਕੀ ਕੀਆਂ ਲੋਆ, ਜਿਨ੍ਹ ਤੂੰ ਸੇਵਿਆ ਭਾਵ ਕਰ ਸੇ। ਇਹ ਇਸ ਪੌੜੀ ਦੇ ਉੱਤੇ ਸਾਧ ਸੰਗਤ ਜੀ ਇਹ ਸੁਖਰੇ ਹੋ ਗਏ। ਇਸ ਕਰਕੇ ਸਾਧ ਸੰਗਤ ਜੀ ਹੁਣ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਬਿਰਾਜਮਾਨ ਹਨ। ਇਹ ਸਾਧ ਸੰਗਤ ਜੀ ਗੁਰੂ ਨਾਨਕ ਸਾਹਿਬ ਦੇ ਪਾਤਸ਼ਾਹ ਦੀ ਨਿੰਦਿਆ ਕਰਨ ਲੱਗਾ।
ਸ੍ਰੀ ਅੰਗਦ ਸ੍ਰੀ ਅਮਰ ਜੇ ਹੋ,
ਗੁਰੂ ਅੰਗਦ ਸਾਹਿਬ ਜੀ ਹੋਏ ਹਨ, ਗੁਰੂ ਅਮਰਦੇਵ ਸੱਚੇ ਪਾਤਸ਼ਾਹ ਜੀ ਹੋਏ ਹਨ,
ਰਾਮਦਾਸ ਅਰਜਨ ਕਹਾਂ ਭਏ।
ਇਹ ਕਹਿ ਰਹੇ ਆਪਾਂ ਘੇਰੜ ਖੱਤਰੀ, ਰਾਮਦਾਸ ਗੁਰੂ ਕਿੱਥੇ ਹਨ, ਗੁਰੂ ਅਰਜਨ ਦੇਵ ਜੀ ਕਿੱਥੇ ਹਨ?
ਜਗ ਤੇ ਬੰਚਨ ਕਰ ਧਨ ਲਏ,
ਜਗ ਤੋਂ ਸਾਰੇ ਧਨ ਠੱਗ ਠੱਗ ਕਰਕੇ ਵੀ ਆਪਣੀ ਦੁਕਾਨ ਚਲਾਈ ਹੋਈ ਸੀ। ਘੇਰੜ ਖੱਤਰੀ ਕਹਿ ਰਿਹਾ,
ਆਜਮਤ ਬੰਤ ਕਹਾਂ ਕਹਾਵਤ ਕੂਰੇ।
ਆਜਮਤ ਇਹ ਝੂਠ ਦੀਆਂ ਪੰਡਾਂ ਲਈ ਫਿਰਦੇ ਸਨ। ਆਪਣੇ ਆਪ ਨੂੰ ਕਹਿੰਦੇ ਅਸੀਂ ਅਜਮਤਦਾਰ ਹਾਂ, ਅਸੀਂ ਸ਼ਕਤੀ ਵਾਲੇ ਹਾਂ।
ਕਹਿ ਕਾ ਬਨ ਬੈਠੇ ਗੁਰ ਪੂਰੇ।
ਇਸ ਤਰ੍ਹਾਂ ਆਪਣੇ ਆਪ ਨੂੰ ਝੂਠ ਦਾ ਪ੍ਰਚਾਰ ਕਰਕੇ ਪੂਰੇ ਗੁਰੂ ਬਣ ਕੇ ਬੈਠੇ ਸਨ, ਗੱਦੀਆਂ ਲਾ ਕੇ।
ਚਲਿਓ ਜਾਹੋ ਜਾਹੋ ਜੇ ਭਲੋ ਭਲੋ ਚਾਹੁੰਦਾ।
ਕਹਿ ਰਿਹਾ ਕਿਰਨ ਖੱਤਰੀ, ਜੇ ਚੰਗਾ ਭਲਾ ਕਰ ਚਾਹੁੰਦਾ ਤਾਂ ਇੱਥੋਂ ਛੱਡ ਕੇ ਚਲੇ ਜਾ।
ਕਿਉਂ ਹੋਇਓ ਹੋਰਿਓ ਬਣਿਓ ਮਹੰਤਾ।
ਕਹਿੰਦੇ ਕਿਉਂ ਹੋਲਾ ਹੋ ਰਿਹਾ, ਕਿਉਂ ਵੱਡਾ ਮਹੰਤ ਆਪਣੇ ਆਪ ਨੂੰ ਬਣਿਆ ਹੋਇਆ। ਇਸ ਤਰ੍ਹਾਂ ਬਚਨ ਬੋਲਦਾ ਬੋਲਦਾ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੂੰ ਆਪਣੇ ਮੁਖ ਤੋਂ ਗਾਲਾਂ ਕੱਢਣ ਲੱਗ ਪਿਆ।
ਸੁਣਤ ਕੋਪ ਗੁਰ ਕੋ ਉਰ ਜਾਗਾ।
ਉਸ ਵੇਲੇ ਸਾਧ ਜਦੋਂ ਆਪਣੇ ਉੱਤੇ ਸਤਿਗੁਰੂ ਸੱਚੇ ਪਾਤਸ਼ਾਹ ਚੱਲੀ ਗਏ, ਜਦੋਂ ਗੁਰੂ ਨਾਨਕ ਸਾਹਿਬ, ਧੰਨ ਗੁਰੂ ਅੰਗਦ ਸਾਹਿਬ ਜੀ, ਧੰਨ ਗੁਰੂ ਅਮਰਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਅਰਜਨ ਸਾਹਿਬ, ਜਦੋਂ ਉਹਨਾਂ ਨੂੰ ਅਪਸ਼ਬਦ ਬੋਲੇ ਤਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਪਾਤਸ਼ਾਹ ਨੂੰ ਸਾਧ ਸੰਗਤ ਜੀ ਕੋਪ ਨਾਮ ਵੀਰ ਰਸੀ ਆ ਗਏ। ਕੋਪ ਤਾਂ ਕ੍ਰੋਧ ਹੋਇਆ ਨਾ, ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਪਾਤਸ਼ਾਹ ਵੀਰ ਰਸੀ ਵਿੱਚ ਆ ਗਏ।
ਇੱਕ ਤਾਂ ਸ੍ਰੀ ਨਾਨਕ ਤੇ ਆਦ,
ਇੱਕ ਤਾਂ ਇਹ ਕਿਉਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਤੋਂ ਲੈ ਕੇ ਆਜ ਗੁਰੂ ਜੀ ਆਜ ਗੁਰੂ ਸਨ।
ਬੇਮਰਜ਼ਾਦਾ ਕਹਿਓ ਅਪਵਾਦ,
ਬੇਮਰਜ਼ਾਦੇ ਸ਼ਬਦ ਅਪਵਾਦ ਝਗੜੇ ਵਾਲੇ ਗੁਰੂ ਨਾਨਕ ਸਾਹਿਬ ਤੋਂ ਲੈ ਕਰਕੇ ਪੰਜਵੇਂ ਸਤਿਗੁਰਾਂ ਤੱਕ ਕਹੇ।
ਦੀਏ ਸਨਮੁਖ ਗਾਲ ਨਿਕਾਰੀ,
ਸਾਧ ਜੀ ਸਾਹਮਣੇ ਖੜਾ ਹੋ ਕਰਕੇ ਗਾਲਾਂ ਕੱਢ ਰਿਹਾ ਹੈ ਆਪਣੇ ਮੁਖ ਤੋਂ। ਨਾਨਕ ਫਿੱਕਾ ਬੋਲਿਆ, ਤਨ ਮਨ ਫਿੱਕਾ ਹੋਏ।
ਧੰਨ
ਗੁਰੂ ਹਰਗੋਬਿੰਦ ਸਾਹਿਬ ਜੀ ਪਾਤਸ਼ਾਹ ਵੀਰ ਰਸੀ ਵਿੱਚ ਆ ਕਰਕੇ
ਹੁਕਮ ਸਿੱਖਣ ਕੋ ਧਰੋ।
ਉਸ ਵੇਲੇ ਸਾਧ ਸੰਗਤ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਪਾਤਸ਼ਾਹ ਜਿਹੜੇ ਧੀਰਜਤਾ ਦੇ ਪੁੰਜ ਸਨ, ਸਤਿਗੁਰ ਸ਼ਿਮਾਨ ਧਾਨ ਸਨ, ਉਹਨਾਂ ਨੇ ਸਾਧ ਸੰਗਤ ਸਿੱਖਾਂ ਨੂੰ ਹੁਕਮ ਕਰ ਦਿੱਤਾ ਕਿ ਇਹਨੂੰ ਧਰਤੀ ਉੱਤੇ ਸਿੱਟ ਲਓ।
ਅਜੂ ਮਾਰ ਜੂਤਨ ਕੀ ਕਰੋ।
ਕਹਿੰਦੇ ਜਿਸ ਮੁੱਖ ਦੇ ਨਾਲ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨਿੰਦਿਆ ਕੀਤੀ ਹੈ ਪੰਜਵੇਂ ਸਤਿਗੁਰਾਂ ਤੱਕ, ਉਸ ਮੁੱਖ ਦੇ ਉੱਤੇ ਜੁੱਤੀਆਂ ਦੀ ਮਾਰ ਮਾਰਨਾ ਕਰੋ।
ਦੇਖੋ ਇਸ ਦੀ ਸ਼ਾਹ ਸਹਾਏ।
ਕਹਿੰਦੇ ਮੈਂ ਅਸੀਂ ਦੇਖਦੇ ਹਾਂ ਕਿ ਇਹਦੀ ਸ਼ਾਹ ਜਿਹੜਾ ਸ਼ਾਹਜਹਾਨ ਕਿੰਨੀ ਕੁ ਸਹਾਇਤਾ ਕਰਦਾ ਹੈ।
ਮਾਰ ਮਾਰ ਦਿਓ ਅਕਲ ਗਵਾਏ।
ਕਹਿੰਦੇ ਮਾਰ ਮਾਰ ਕੇ ਇਹਦੀ ਅਕਲ ਗਵਾ ਦਿਓ, ਇਹਦੀ ਬੁੱਧੀ ਖਤਮ ਕਰ ਦਿਓ।
ਜਿਸ ਮੁੱਖ ਤੇ ਗੁਰ ਨਿੰਦਾ ਕਹੇ।
ਹਾਂ, ਜਿਸ ਮੁੱਖ ਤੋਂ ਆਪਣੇ ਇਸਨੇ ਨਿੰਦਾ ਕੀਤੀ ਧੰਨ ਗੁਰੂ ਨਾਨਕ ਸਾਹਿਬ ਤੋਂ ਲੈ ਕਰਕੇ ਧੰਨ ਗੁਰੂ ਅਰਜਨ ਸਾਹਿਬ ਤੱਕ,
ਇਸ ਪਰ ਹੱਥੋਂ ਤੁਰਤ ਫਲ ਲਹਿ।
ਕਹਿੰਦੇ ਉਸ ਮੁੱਖ ਦੇ ਉੱਤੇ ਜੁੱਤੀਆਂ ਮਾਰਨ ਕਰੋ, ਇਹ ਤੁਰਤ ਫਲ ਲੈਣਾ ਕਰੇ।
ਸੁਣਤ ਹੁਕਮ ਕੋ ਕੋਪ ਵਿਸਾਲੇ।
ਉਸ ਵੇਲੇ ਸਾਧ ਸੰਗਤ ਸਿੱਖ ਤਾਂ ਦੇਖਦੇ ਸਨ ਕਿ ਇਹਨੇ ਅਪਸ਼ਬਦ ਬੋਲਦਾ ਹੈ। ਧੰਨ ਗੁਰੂ ਅਰਜਨ, ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਸ਼ਿਮਾ ਨਿਧਾਨ ਸ਼ਾਂਤੀ ਨਾਲ ਬੈਠੇ ਹਨ, ਸਾਨੂੰ ਸਤਿਗੁਰੂ ਹੁਕਮ ਕਿਉਂ ਨਹੀਂ ਕਰਦੇ? ਇੱਕਦਮ ਸਾਧ ਸੰਗਤ ਜਿਹੜੇ ਸਿੱਖ ਸਨ ਬੈਠੇ, ਬਾਬਾ ਗਰੀਬ ਚੰਦ ਵਰਗੇ, ਭਾਈ ਜੱਠੇ ਵਰਗੇ, ਇੱਕਦਮ ਸਾਧ ਸੰਗਤ ਆਪਣੇ ਚਕੰਨੇ ਹੋਏ।
ਉੱਠ ਪਕਿਓ ਸਿੱਖਣ ਬਲ ਵਾਲੇ।
ਉਸ ਵੇਲੇ ਜਿਹੜੇ ਬਲ ਵਾਲੇ ਸਿੱਖ ਸਨ ਉਹਨਾਂ ਨੇ ਇਸ ਨੂੰ ਉੱਠ ਕੇ ਪਕੜ ਲਿਆ।
ਗਵਾਰ ਗਾਰ ਕੋ ਦੇਤ।
ਸਾਧ ਸੰਗਤ ਇਹ ਗਵਾਰ ਜਿਹੜਾ ਮੂਰਖ ਸੀ, ਫਿਰ ਵੀ ਗਾਲਾਂ ਕੱਢੀ ਜਾਂਦਾ ਮੁੱਖ ਤੋਂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ। ਆਪਣੇ ਉੱਤੇ ਆਪਦਾ ਵੀ ਆਈ ਦੇਖੀ ਕਿ ਮੇਰੇ ਉੱਤੇ ਬਿਪਤਾ ਆ ਗਈ ਹੈ, ਪਰ ਫਿਰ ਵੀ ਇਹ ਮੂਰਖ ਸਾਧ ਸੰਗਤ ਟਲਦਾ ਨਹੀਂ ਹੈ।
ਲਾਗੇ ਜੂਤ ਭਜਨ ਸਿਰ ਭਾਰੇ।
ਉਹ ਜਿਹੜਾ ਸਿਰ ਸੀ ਬੜਾ ਭਾਰੀ ਸਾਧ ਸੰਗਤ ਜੀ, ਜਿਸ ਤਰ੍ਹਾਂ ਆਪਣੇ ਵੱਡੀ ਸਾਰੀ ਚਾਟੀ ਹੁੰਦੀ ਹੈ, ਇਸ ਤਰ੍ਹਾਂ ਸਿਰ ਦੇ ਵਿੱਚ ਜੁੱਤੀਆਂ ਵੱਜਣ
ਲੱਗੀਆਂ।
ਕਿਸੇ ਨੇ ਸਾਧ ਸੰਗਤ ਜੀ ਪੱਗ ਲਾ ਲਈ ਜੀ, ਪੱਗ ਬੰਨੀ ਹੋਈ ਸੀ ਬਹੁਤ ਵੱਡੀ।
ਜਿਹੜੀਆਂ
ਜੁੱਤੀਆਂ ਪੈ ਰਹੀਆਂ ਬਾਹਰ ਨੀ, ਕਿਉਂ ਸਿੱਖ ਟਾਂਗੇ ਕਾਲੇ ਸਨ ਕਿ ਗੁਰੂ ਸਾਹਿਬ ਜੀ ਨੂੰ ਇਤਨੇ ਅਪ ਸ਼ਬਦ ਤੇ ਗੁਰੂ ਸਾਹਿਬ ਨੂੰ ਗਾਲਾਂ ਗਲੋ ਗਾਲੀ ਗਲੋਚ ਤੇ ਵੱਡੇ ਸਤਿਗੁਰਾਂ ਨੂੰ ਸ਼ਬਦ ਇਸ ਤਰ੍ਹਾਂ ਦੇ ਜੇ ਬੋਲੇ ਤਾਂ ਉਸ ਵੇਲੇ ਸਾਧ ਸੰਗਤ ਜੁੱਤੀਆਂ ਦੀ ਕਿਤੇ ਗਣਤੀ ਨਾ ਹੋਵੇ।
ਸਿਰ ਪਰ ਸ਼ਬਦ ਉਠਾਵੇ।
ਸਾਧ ਸੰਗਤ ਇੱਕ ਤਾਂ ਉਹ ਪੱਗ ਲੈ ਗਈ, ਸਿਰ ਦੇ ਉੱਤੇ ਬਾਲ ਕੋਈ ਨੀ ਸੀ, ਇਹ ਰੜਾ ਸੀ, ਉਹਦੇ ਤੇ ਜਦੋਂ ਜੁੱਤੀਆਂ ਵੱਜਦੀ ਤਾਂ ਕਾੜ ਕਾੜ ਦੀ ਆਵਾਜ਼ ਆਉਂਦੀ ਹੈ,
ਹਾਏ ਹਾਏ ਬਹੁਮੂਲ ਉਚਾਰਤ।
ਪਰ ਇਹ ਗੁਰੂ ਜਿਹੜਾ ਹਾਏ ਹਾਏ ਤਾਂ ਕਹਿ ਰਿਹਾ ਹੈ, ਪਰ
ਤਉ ਗੁਰੂ ਕੋ ਗਾਲ ਨਿਕਾਲ,
ਉਸ ਹਾਏ ਹਾਏ ਵਿੱਚੋਂ ਵੀ ਸਾਧ ਸੰਗਤ ਦੀ ਗਾਲਾਂ ਹੀ ਨਿਕਲੀ ਜਾਂਦੀਆਂ ਇਹਦੀਆਂ,
ਕਿਉਂ ਮੁਖ ਪਰ ਪਨਹੀ ਮਾਰੇ।
ਜਿਉਂ ਜਿਉਂ ਸਾਧ ਸੰਗਤ ਦੀ ਇਹ ਗਾਲਾਂ ਨਿਕਲੀ ਜਾਂਦਾ, ਉਈ ਉਈ ਜਿਹੜੇ ਸਿੱਖ ਹਨ ਉਹ ਇਹਦੇ ਮੂੰਹ ਦੇ ਉੱਤੇ ਜੁੱਤੀਆਂ ਪੈ ਮਾਰੀ ਜਾਂਦੇ ਹਨ।
ਦੁੱਖ ਉੱਚ ਪੁਕਾਰ,
ਆਪਣਾ ਦੁਖੀ ਹੋਇਆ ਸਾਧ ਸੰਗਤ ਦੀ ਉੱਚੀ ਉੱਚੀ ਪੁਕਾਰ ਵੀ ਰਿਹਾ ਹੈ,
ਸੁਣ ਸੁਣ ਨਰ ਆਏ ਸਮਦਾ
ਹੈ, ਪੁਕਾਰਿਆ ਮੈਨੂੰ ਬਚਾਓ, ਸਾਰੇ ਪਿੰਡ ਦੇ ਜਿਹੜੇ ਲੋਕ ਸਨ ਸੁਣ ਸੁਣ ਕੇ ਆ ਰਹੇ ਹਨ ਤਮਾਸ਼ਾ ਦੇਖਣ।
ਰਾਖੇ ਦੂਰ ਭਟਨ ਅਟਕਾਏ,
ਭਟਨ ਸੂਰਮੇ ਸਨ ਇਹਨਾਂ ਨੂੰ ਦੂਰੇ ਅਟਕਾ ਕੇ ਰੱਖਿਆ, ਕਿਸੇ ਨੂੰ ਨੇੜੇ ਨੇੜੇ ਨਹੀਂ ਆਉਣ ਦਿੱਤਾ।
ਬ੍ਰਾਹਮਣ ਕੇ ਨਰ ਬ੍ਰਿੰਦ ਬਲੋਕੈ,
ਆਲੇ ਦੁਆਲੇ ਦੇ ਪਿੰਡਾਂ ਦੇ ਲੋਕ ਗੁਰੂ ਕੀ ਸੰਗਤ ਜਿਹੜੀ ਸੀ ਦੇਖਣ ਦਰਸ਼ਨ ਪਰਮ ਸੰਕਰ ਨੂੰ ਦੇਖ ਰਹੇ ਹਨ।
ਨਾ ਹੋਣ ਦੇਤ ਭਟ ਰੋਕੈ,
ਭਟ ਸੂਰਮਿਆਂ ਨੇੜੇ ਨਹੀਂ ਹੋਣ ਦਿੱਤੇ ਇਹਨਾਂ ਨੂੰ।
ਐਸੀ ਪਈ ਮਾਰ ਇੱਕ ਬਾਰ,
ਇੱਕੋ ਬਾਰ ਇਹਦੇ ਤੇ ਜੁੱਤੀਆਂ ਦੀ ਬਾਰ ਜਦੋਂ ਮਾਰ ਪਈ,
ਕਰ ਮੂਰਛ ਧਰਨੀ ਪਰ ਡਰ,
ਸਾਧ ਸੰਗੀ ਮੂਰਛਤ ਹੋ ਗਿਆ, ਕਿਉਂਕਿ ਜੁੱਤੀਆਂ ਸਾਧ ਸੰਗੀ ਕਿੰਨੀਆਂ ਖਾ ਲੈਣੀਆਂ, ਜੇ ਸਿਰ ਦੇ ਵਿੱਚ ਜੁੱਤੀਆਂ ਪੈਣੀ, ਕਿਉਂ ਸਿਰ ਵਿੱਚ ਬੁੱਧੀ ਵੀ ਸਿਰ ਵਿੱਚ ਹੀ ਹੈ, ਮਨ ਵੀ ਸਿਰ ਵਿੱਚ ਹੀ ਹੈ, ਸਾਰੇ ਬਲ ਬੁੱਧੀ ਦਾ ਜਿਹੜਾ ਬਲ ਉਹ ਸਾਰਾ ਖਤਮ ਬੂਰਸ਼ਤ ਹੋ ਕਰਕੇ ਧਰਤੀ ਤੇ ਡਿੱਗ ਪਿਆ।
ਉੱਠਿਓ ਨੈ ਸਮਝਾਇਓ ਮੰਦ,
ਫਿਰ ਸਾਧ ਸੰਗੀ ਉੱਠਿਆ ਇਹ ਇੱਕ ਵਾਰੀ ਫਿਰ ਹੋਸ਼ ਆ ਗਈ, ਪਰ ਸਮਝਿਆ ਫੇਰ ਨੀ, ਮਨ ਜਿਹੜਾ ਮੰਦ ਬੁੱਧੀ ਵਾਲਾ ਸੀ,
ਸਿਰ ਨੰਗੋ ਦੇ ਘਰ ਬਿਲੰਦ,
ਹਾਂ ਸਿਰ ਨੰਗਾ ਹੈ, ਭੰਨ ਚੁੱਕਿਆ ਸਾਧ ਸੰਗੀ, ਲਾਲ ਹੋ ਗਿਆ, ਫਿਰ ਵੀ ਗਾਲਾਂ ਕੱਢਣ ਲੱਗ ਪਿਆ ਉੱਠ ਕੇ।
ਬੈਠਾ ਪਲਟਾ ਅਬ ਲੇਵਾ,
ਫਿਰ ਇਹ ਬੋਲਿਆ, ਕਹਿਣ ਲੱਗਾ ਬੈਠਾ ਰਹੀ ਹੁਣ ਇੱਥੇ, ਤੇਰੇ ਤੋਂ ਬਦਲਾ ਲੈ ਕੇ ਹਟਾਂਗਾ ਮੈਂ, ਐਸਾ ਸਾਧ ਸੰਗੀ ਫਿਰ ਬੋਲਿਆ,
ਮਾਰਿਓ ਕੈਸੇ ਫਲ ਦੇਵਾਂ,
ਕਹਿਣ ਲੱਗਾ ਜਿਸ ਤਰ੍ਹਾਂ ਮੈਨੂੰ ਤੁਸੀਂ ਕੁੱਟਿਆ ਹੈ ਉਸੇ ਤਰ੍ਹਾਂ ਮੈਂ ਫਲ ਦੇਵਾਂਗਾ
ਤੈਨੂੰ।
ਸੁਣ ਕਰਕੇ ਗਾਲ ਤੇ ਗੁਰੂ ਅਨੰਦ ਸਾਹਿਬ ਸੱਚੇ ਪਾਤਸ਼ਾਹ ਗੁਰੂ ਅਰਜਨ ਸਾਹਿਬ ਗੁਰੂ ਸਾਹਿਬ ਦੀ ਨਿੰਦਿਆ ਸੁਣ
ਕਰਕੇ
ਸਤਿਗੁਰੂ ਦੇ ਪਾਤਸ਼ਾਹ ਨੇ ਜਾਣਿਆ ਕਿ ਇਹ ਜਾ ਕੇ ਪੁਕਾਰੂ ਬਣੂਗਾ,
ਸਤਿਗੁਰ ਨੇ ਹੁਕਮ ਬਖਾਨਾ,
ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਹੁਕਮ ਕਰ ਦਿੱਤਾ ਕਿ ਇਹਨੂੰ ਆਪਣੇ ਪੁਕਾਰ ਕਰ ਜੋਗਾ ਰਹਿਣ ਹੀ ਨਾ ਦਿਓ।
ਕਹਿੰਦੇ
ਮਖਾਸਰ ਦੈਂਤ ਹੈ, ਕਹਿੰਦੇ ਜਦੋਂ ਸਾਧ ਸੰਗਤ ਦੀ ਜਿਹੜੇ ਜਦੋਂ ਦੇਵਤੇ ਜਿਹੜੇ ਸਨ ਉਹ ਜਦੋਂ ਕੋਈ ਨਗਰ ਵਸਾਉਂਦੇ ਸਨ ਤਾਂ ਕਿਸੇ ਦੈਂਤ ਦੀ ਬਲੀ ਦਿਆ ਕਰਦੇ ਸਨ, ਜਦੋਂ ਕੋਈ ਸਨ ਜੱਗ ਕਰਦੇ ਸਨ ਉਹ ਸਾਧ ਸੰਗਤ ਦੀ ਕਿਸੇ ਦੈਂਤ ਦੀ ਬਲੀ ਦਿਆ ਕਰਦੇ ਸਨ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਪਾਤਸ਼ਾਹ ਕਹਿੰਦੇ ਮੁਖਾਸਰ ਦੈਂਤ ਹੈ,
ਹੋਰ ਕੀ ਭੇਟ ਚੜਾਵਾ,
ਕਹਿੰਦੇ ਮਾਰੋ ਉਸ ਵੇਲੇ ਆਪਣੇ ਨਗਰ ਨੂੰ ਵਸਾਉਣਾ ਹੈ, ਇਹਦੀ ਭੇਟਾ ਚੜਾਉਣਾ ਕਰੋ ਦੇਵੀ ਨੂੰ,
ਦੇਵੀ ਰੂਪ ਵਿਪਾਸਾ ਪਾਵੋ,
ਕਹਿੰਦੇ ਜਿਹੜੀ ਵਿਆਸਾ ਨਦੀ ਹੈ ਇਹ ਦੇਵੀ ਰੂਪ ਹੈ, ਕਿਉਂ ਦੇਵੀ ਨੂੰ ਸਾਧ ਸੰਗਤ ਜੀ ਆਪ ਪਿਛਲੇ ਲੋਕ ਦੇਵੀਆਂ ਦੀ ਪੂਜਾ ਕਰਨ ਵਾਸਤੇ ਬੱਕਰਾ ਕਿਹਨੇ ਵੱਢ ਦੇਣਾ, ਕਿਹਨੇ ਝੋਟਾ ਵੱਢ ਦੇਣਾ, ਕਿਹਨੇ ਹਰਨ ਵੱਢ ਦੇਣਾ, ਇਸ ਤਰ੍ਹਾਂ ਇਤਿਹਾਸ ਵਿੱਚ ਆਉਂਦਾ ਹੈ, ਹਿੰਦੂ ਇਤਿਹਾਸ ਹੈ ਜੋ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਪਾਤਸ਼ਾਹ ਕਹਿਣਗੇ ਵਿਪਾਸਾ ਦੇਵੀ ਹੈ ਤੇ ਇਹ ਮੁਖਾਸਰ ਦੈਂਤ ਹੈ, ਇਹਨੂੰ ਇਹਦਾ ਇਹਨੂੰ ਇਹਦੀ ਬਲੀ ਚਾੜ ਕਰਕੇ ਉਸ ਦੇਵੀ ਨੂੰ ਪ੍ਰਸੰਨ ਕਰੋ, ਨਦੀ ਨੂੰ
ਸਿੱਖ ਸੁਰ ਬ੍ਰਿੰਦ ਸਮਾਨਾ,
ਕਹਿਣਗੇ ਜਿਤਨੇ ਸਿੱਖ ਹਨ ਸਾਰੇ ਇਹ ਦੇਵਤਿਆਂ ਦੀ ਨਿਆਈ ਹਨ,
ਇਸ ਮਾਰੇ ਹੋਵੇ ਸੁਖ ਨਾਨਾ,
ਕਹਿੰਦੇ ਇਸ ਨੂੰ ਮਾਰ ਕੇ ਬੜੇ ਨਾਨਾ ਤਰ੍ਹਾਂ ਦੇ ਸੁੱਖ ਹੋਣਗੇ,
ਨਹੀਂ ਪੁਕਾਰੂ ਇਸੇ ਪਠਾਵਾ,
ਕਹਿੰਦੇ ਇਹਨੂੰ ਪੁਕਾਰ ਕਰਨ ਵਾਸਤੇ ਜਾਣੇ ਨਾ ਲੋਕ ਤੇ ਵੀ,
ਜਮ ਕੇ ਸਜਣ ਤੁਰਤ ਪਹੁੰਚਾਵੋ,
ਜਮ ਦੇ ਮਾਰਗ ਦੇ ਉੱਤੇ ਤੁਰਤ ਪਹੁੰਚਾਣਾ ਕਰੋ,
ਸੁਣ ਜਾਏ ਗੁਰ ਕੀ ਸਿੱਖ ਧਾਏ,
ਇਸ ਤਰ੍ਹਾਂ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੀ ਸਾਧ ਸੰਗਤ ਜਾਏ ਹੁਕਮ ਸੁਣ ਕਰਕੇ ਜਿਹੜੇ ਸਿੱਖ ਸਨ ਇਕਦਮ ਧਾ ਕੇ ਪੈ ਗਏ,
ਲਾਲ ਮੁੱਠ ਕੇ ਘਾਵ ਲਗਾਏ,
ਕੋਈ ਸਾਧ ਸੰਗਤ ਦੀ ਲੱਤਾਂ ਮਾਰਨ ਲੱਗ ਪਿਆ, ਕੋਈ ਆਪਣੇ ਹੱਥ ਦੇ ਮੁੱਕੇ ਵੱਟ ਕੇ ਇਹਦੇ ਮਾਰਨ ਲੱਗ ਪਿਆ,
ਐਸੀ ਭਰੀ ਮਾਰ ਤਿਸ ਬਾਰਾ,
ਕਹਿੰਦੇ ਐਸੀ ਸਾਧ ਸੰਗਤ ਦੀ ਮਾਰ ਪਈ, ਹੁਣ ਇੱਕ ਬੰਦੇ ਦੀ ਕੀ ਪੇਜ ਜਾਂਦੀ, ਜਿੱਥੇ ਸਾਧ ਸੰਗਤ ਦੀ ਬਹੁਤ ਕੁੱਟਣੇ ਵਾਲੇ ਹੋਣ ਉੱਥੇ ਕੀ ਪੇਜ ਜਾਂਦੀ ਹੈ, ਇਸ ਤਰ੍ਹਾਂ
ਹਾਨਿਓ ਪ੍ਰਾਣ ਬੇਦਾਰਾ,
ਸਾਧ ਸੰਗਤ ਦੀ ਇਹਦੀ ਮੌਤ ਹੋ ਗਈ, ਕੁੱਟ ਕੁੱਟ ਕੇ ਹੁਣ ਕਿੰਨਾ ਚਿਰ ਬੰਦਾ ਕੁੱਟ ਖਾਈ ਜਾਏਗਾ, ਪਰ ਇਹ ਐਸਾ ਸਾਧ ਸੰਗੀ ਆਪਣੇ ਪੇ ਦਾ ਜਾਇਆ ਹੈ, ਇਹ ਹੀ ਸਾਧ ਸੰਗੀ ਮੁੱਖ ਤੋਂ ਗਾਲਾਂ ਕੱਢਣ ਲੱਗਾ ਹਟਿਆ, ਜਿੰਨਾ ਚਿਰ ਮਰਿਆ ਨਹੀਂ,
ਲੰਗੇ ਮੁੱਠ ਸਿਰ ਮਹਿ ਬਲਵੰਤੇ,
ਬਲ ਵਾਲੇ ਸਨ ਸੂਰਮੇ ਹੁਣ ਜਿਹੜਾ ਪੈਂਦੇ ਖਾਂ ਵਰਗੇ ਦਾ ਜਿਹੜਾ ਸਾਧ ਸੰਗਤ ਜੀ ਪੈਂਦੇ ਖਾਂ ਸੀ ਉਹ ਜਾਂਦੀ ਦੇ ਰੁਪਏ ਨੂੰ ਲੈ ਕਰਕੇ ਇਹ ਅੰਗੂਠੇ ਤੇ ਇਸ ਉਂਗਲੀ ਦੇ ਨਾਲ ਇਹਦਾ ਐਂ ਕਸਾ ਕੇ ਤੇ ਅੱਖਰ ਮੇਟ ਦਿੰਦਾ ਸੀ। ਉਹਦੇ ਅੱਗੇ ਸਾਧ ਸੰਗਤ ਦੇਖੋ ਮੁੱਕਾ ਬਹੁਤ ਸੀ ਉਹਨਾਂ ਦੀ ਜਿਹੜੀ ਆਪਣੇ ਵੱਡੇ ਵੱਡੇ ਮੁੱਕੇ ਨਾ ਚੱਲ ਸਕਿਆ ਇਸ
ਤਰ੍ਹਾਂ
ਪੈ ਕਰਕੇ ਸਾਧ ਸੰਗਤ ਜੀ ਤਨ ਦਾ ਅੰਤ ਹੋ ਗਿਆ।
ਟਾਂਗ ਘਸੀਟ ਸੀਟਿਓ
ਸਾਧ ਸੰਗਤ ਜੀ ਟੰਗਾਂ ਪਕੜ ਕਰਕੇ ਲੱਤਾਂ ਪਕੜ ਕਰਕੇ ਘਸੀੜ ਕੇ
ਪਾਸਾ ਕੇ ਵਿੱਚ ਗਏ
ਕਹਿੰਦੇ ਪਿਆਸਾ ਨਦੀ ਦਾ ਪਾਣੀ ਚੱਲ ਸਕਦੀ ਉਹਦੇ ਵਿੱਚ ਸੁੱਟ ਦਿੱਤਾ ਹੈ ਪਾਪੀ
ਕਹਿਓ ਕਿਤੇ ਨਜ਼ਰ ਨਾ ਆਇਓ
ਪਾਣੀ ਇੰਨਾ ਤੇਜ਼ ਸੀ ਜਦੋਂ ਸਿੱਟਿਆ ਵੀ ਕਿਤੇ ਸਾਧ ਪਾਣੀ ਹਟਾ ਕੇ ਇਸ ਨੂੰ ਲੈ ਗਿਆ।
ਨਾਹਕ ਮੂਰਖ ਪ੍ਰਾਣ ਗਵਾਏ
ਨਾਹਕ ਹੀ ਮੂਰਖ ਨੇ ਸਾਧ ਸੰਗਤ ਜੀ ਆਪਣੇ ਪ੍ਰਾਣ ਗਵਾ ਲਏ ਨਾਹਕੇ ਨਾ ਕੋਈ ਗੁਰੂ ਸਾਹਿਬ ਜੀ ਦਾ ਵਾਸਤਾ ਸੀ ਨਾ ਗੁਰੂ ਸਾਹਿਬ ਦਾ ਬੈਰ ਸੀ ਇਹਦੇ ਨਾਲ ਸਿਰਫ ਸਤਿਗੁਰੂ ਦੇ ਪਾਤਸ਼ਾਹ ਚਮਾਸਾ ਕੱਟਣ ਆਏ ਸਨ ਚਮਾਸਾ ਕੱਢਦਿਆਂ ਕੱਢਦਿਆਂ ਜਾ ਕਰਕੇ ਮੱਲੋ ਮੱਲੀ ਆਪਣੇ ਗਲ ਲੜਾਈ ਪਾ ਲਈ ਐਸਾ ਐਸਾ ਮੂਰਖ ਸਾਧ ਸੰਗਤ ਜੀ ਇਸਨੇ ਨਾਹਕ ਆਪਣੇ ਪ੍ਰਾਣ ਗਵਾ ਲਏ।
ਚੰਦ ਘੇਰ ਕੋ ਨੰਦਨ
ਸਾਧ ਸੰਗਤ ਜੀ ਇਹਦਾ ਪੁੱਤਰ ਸੀ ਰਤਨ ਚੰਦ ਜਿਹੜਾ ਪੁੱਤਰ ਸੀ ਇਹਦਾ
ਦੇਖਿਓ ਨਿਜ ਪਿਤਾ ਨਿਕੰਦਨ
ਕਿਉਂਕਿ ਨੇੜੇ ਜਾਣ ਨਹੀਂ ਦਿੱਤਾ ਕੋਈ ਵੀ ਜਦੋਂ ਆਪਣੇ ਪਿੱਤਰ ਆਪਣੇ ਪਿਤਾ ਨੂੰ ਦੇਖਿਆ ਕਿ ਮੇਰੇ ਪਿਤਾ ਦੀ ਮੌਤ ਹੋ ਗਈ ਉਹਨੂੰ ਲੱਤਾਂ ਦੇ ਛੀੜ ਕਰਕੇ ਵਿਆਸ ਦਰਿਆ ਵਿੱਚ ਸੁੱਟ ਦਿੱਤਾ।
ਤਰਾਸ ਬੜਵਾ ਚੜ ਚਾਲਾ
ਤਰਾਸ ਧਾਰ ਕਰਕੇ ਇੱਕਦਮ ਡਰ ਧਾਰ ਕੇ ਆਪਣੀ ਘੋੜੀ ਦੇ ਉੱਤੇ ਚੜ ਕੇ ਨੱਠਣੇ ਦੀ ਕੀਤੀ
ਦੂਰ ਜਾਏ ਰੁਦਨੰਤ ਵਿਸਾਲਾ
ਦੂਰ ਜਾ ਕਰਕੇ ਸਾਧ ਸੰਗਤ ਜੀ ਉੱਚੀ ਉੱਚੀ ਰੋਣਾ ਸ਼ੁਰੂ ਕਰ ਦਿੱਤਾ।
ਹਾਏ ਪਿਤਾ ਤੂੰ ਕਿਉਂ ਨਾ ਪਲਾਵਾ
ਕਹਿਣ ਲੱਗਾ ਹਾਏ ਪਿਤਾ ਤੂੰ ਕਿਉਂ ਨੀ ਨੱਠ ਗਿਆ ਇੱਥੋਂ ਤੇ ਨੱਠ ਜਾਂਦਾ ਤੇਰੀ ਜਾਨ ਬਚ ਜਾਣੀ ਸੀ
ਨਾਹਕ ਅਰਿਓ ਪ੍ਰਾਣ ਬਿਨਸਾਵਾ
ਤੂੰ ਅੜ ਕਰਕੇ ਆਪਣੇ ਪ੍ਰਾਣ ਖਤਮ ਕਰ ਲਏ ਇੱਥੇ
ਗ੍ਰਾਮ ਮੈਂ ਬੈਠ ਵਿਚਾਰੇ
ਇਸਨੇ ਹੋਰ ਪਿੰਡ ਵਿੱਚ ਜਾ ਵੇਲੇ ਪਿੰਡ ਨੂੰ ਛੱਡ ਕਰਕੇ ਹੋਰ ਪਿੰਡ ਵਿੱਚ ਜਾ ਕਰਕੇ ਆਪਣੇ ਜਿਹੜੇ ਮਸਲਤੀ ਸੀ ਜਿਹੜੇ ਆਪਣੇ ਸਾਧ ਸੰਗਤ ਜੀ ਕੂੜਿਆ ਝੂਠੇ ਲੋਕ ਸਨ ਉਹਨਾਂ ਨੂੰ ਇਕੱਠੇ ਕਰਕੇ ਇਸਨੇ
ਸਗਰੇ ਹਕਾਰੇ
ਆਪਣੇ ਆਪਣੇ ਜਿਹੜੇ ਇਹਦੇ ਹਮੈਤੀ ਸਨ ਉਹਨਾਂ ਨੂੰ ਸੱਦ ਕਰਕੇ
ਜਲ ਸੰਤਾ ਡਾਰੇ
ਜਾ ਕੇ ਦੱਸਿਆ ਕਿ ਮੇਰਾ ਪਿਤਾ ਜਿਹੜਾ ਘੇਰੜ ਸੀ ਉਹ ਨਦੀ ਵਿੱਚ ਸੁੱਟ ਦਿੱਤਾ ਮਾਰ ਕੇ ਗੁਰੂ ਸਾਹਿਬ ਨੇ
ਸਵਨ ਆਨੰਦ ਬਿਲੰਦ ਧਾਰੇ
ਕਹਿੰਦੇ ਸਾਰਿਆਂ ਨੇ ਸਾਰੇ ਇੱਧਰ ਜਿੱਧਰ ਇਹ ਸਨ ਆਪਣੇ ਸਿੱਖ ਭਾਈਚਾਰਾ ਗੁਰੂ ਸਾਹਿਬ ਦੀ ਸੰਗਤ ਉਹਨੂੰ ਸਾਧ ਸੰਗਤ ਘੇਰਣ ਨੂੰ ਨਦੀ ਵਿੱਚ ਸੁੱਟ ਕਰਕੇ ਸਾਰਿਆਂ ਨੇ ਆਨੰਦ ਨੂੰ ਧਾਰਨਾ ਕੀਤਾ
ਜੈ ਸਦਾ ਗੁਰ ਕੀ ਅਰ ਮਰੇ
ਸਿੱਖ ਕਹਿ ਰਹੇ ਸਦਾ ਹੀ ਸਦਾ ਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਪਾਤਸ਼ਾਹ ਦੀ ਜੈ ਹੈ ਜੈ ਜੈਕਾਰ ਹੋ ਰਹੀ ਹੈ
ਉੱਚ ਧੁਨੀ ਐਵੇਂ ਉਚਰਨ ਕਰੇ
ਇਸ ਤਰ੍ਹਾਂ ਉੱਚੀ ਧੁਨੀ ਵਿੱਚ ਸਾਧ ਸੰਗਤ ਸਿੱਖ ਸੰਗਤਾਂ ਜਕਾਰੇ ਛੱਡ ਰਹੀਆਂ ਹਨ
ਕੇ ਸੁਟ ਸਦਾ ਸਵਧਾਨੇ
ਗੁਰੂ ਸਾਹਿਬ ਦੇ ਸਭ ਜਿਹੜੇ ਸਾਧ ਸੂਰਮੇ ਹਨ ਉਹ ਸਦਾ ਸਾਵਧਾਨ ਹਨ
ਗੁਰ ਜੈਕਾਰਾ ਸ਼ਬਦ ਬਖਾਨੇ
ਸਾਰੇ ਗੁਰੂ ਦਾ ਜੈ ਜੈਕਾਰ ਹੋ ਰਹੀ ਆ ਮਨ ਤਨ ਵਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ ਨਾਮੇ ਕੀ ਵਡਿਆਈ ਤੇ ਕੀਮਤ ਕਹਿਣ ਨਾ ਜਾਈ ਕਹਿੰਦੇ ਗੁਰੂ ਸਾਹਿਬ ਜੈ ਜੈਕਾਰ ਹੋ ਰਹੀ ਸਾਰੀਆਂ ਸੰਗਤਾਂ ਵਿੱਚ
ਕੋਟ ਚੁਗਿਰਦੇ ਕੋਟ ਚੁਗਿਰਦੇ
ਹਾਂ ਚਾਰੇ ਪਾਸੇ ਸਾਧ ਸੰਗਤ ਜੀ ਨਗਰ ਦੇ ਚੁਗਿਰਦੇ ਬੜਾ ਭਾਰੀ ਕੋਟ ਕਿਲਾ ਉੱਤਰ ਉਸਰ ਰਿਹਾ ਹੈ
ਜਨ ਮਾਨਵ ਲੱਗ ਕੀਨ ਅਜੋਤ
ਅਜੋਤ ਨਾਮ ਉੱਚਾ ਹੋ ਗਿਆ ਸਭ ਬਹੁਤੇ ਮਜ਼ਦੂਰ ਲੱਗੇ ਹੋਏ ਹਨ ਮਿਸਤਰੀ ਲੱਗੇ ਹੋਏ ਹਨ
ਘੇਰੜ ਮਰਿਓ ਸਕਲ ਤਬ ਜਾਨਾ
ਸਾਰੇ ਪਿੰਡਾਂ ਵਿੱਚ ਪਤਾ ਲੱਗ ਗਿਆ ਘੇਰੜ ਖੱਤਰੀ ਮਾਰਿਆ ਗਿਆ
ਭਇਓ ਤਰਾਸ ਗੁਰ ਤੇ ਸਭ ਥਾਨਾ
ਸਾਰੇ ਜਗ੍ਹਾ ਜਿਹੜੇ ਏਦਾਂ ਗੁਰੂ ਦੇ ਨਿੰਦਕ ਸਨ ਐ ਨੀ ਸਾਧ ਸੰਗਤ ਸਾਰੀ ਦੁਨੀਆਂ ਵਿੱਚ ਇਤਰਾਜ਼ ਸੀ ਜਿਹੜੇ ਗੁਰੂ ਸਾਹਿਬ ਦੇ ਨਿੰਦਕ ਸੀ ਜਿਸ ਤਰ੍ਹਾਂ ਪਹਿਲਾਂ ਚੰਦੂ ਮਾਰਿਆ ਸੀ ਉਹ ਜਹਾਂਗੀਰ ਨੇ ਹਵਾਲੇ ਕਰ ਦਿੱਤਾ ਤੇ ਹੁਣ ਸਾਧ ਸੰਗਤ ਜੀ ਇਹ ਗੁਰੂ ਦਾ ਨਿੰਦਕ ਜਦੋਂ ਮਾਰਿਆ ਜਿਹੜੇ ਗੁਰੂ ਦੇ ਨਿੰਦਕ ਸਨ ਉਹਨਾਂ ਦੇ ਮਨ ਵਿੱਚ ਡਰ ਹੋ ਗਿਆ
ਨਿੰਦਾ ਕੁਨੇ ਕਰਦੀ ਉਚਾਰਨ
ਹੁਣ ਜਿਹੜੇ ਨਿੰਦਕ ਸਨ ਉਹ ਸਾਧ ਸੰਗਤ ਜੀ ਕੋਈ ਨੀ ਨਿੰਦਾ ਕਰਦਾ ਚੁੱਪ ਕਰਕੇ ਸ਼ਾਂਤੀ ਨਾਲ ਬੈਠ ਗਏ
ਗ੍ਰਾਮ ਨਾ ਗਨ ਕਰੇ ਨਾ ਮਾਰਨ
ਇਸ ਤਰ੍ਹਾਂ ਸੰਬੰਧ ਹੈ ਔਰ ਦਰਦ
ਡਰੇ ਗ੍ਰਾਮ ਗਨ ਕਰੇ ਨਾ ਮਾਰਨ
ਕਹਿੰਦੇ ਡਰੇ ਗ੍ਰਾਮ ਵਿੱਚ ਆਪਣੇ ਆਪਣੇ ਘਰਾਂ ਵਿੱਚ ਆਪਣੇ ਨਗਰਾਂ ਵਿੱਚ ਡਰ ਕੇ ਬੈਠੇ ਆ ਜਿਹੜੇ ਗੁਰੂ ਦੇ ਨਿੰਦਕ ਹਨ ਕੋਈ ਨੀ ਬੋਲਦਾ
ਜ਼ਿਮੀਂਦਾਰ ਜਹਿ ਕਹਿ ਕੇ ਆਏ
ਜ਼ਿਮੀਂਦਾਰ ਜਿਹੜੇ ਲੋਕ ਹਨ ਜਿਹੜੇ ਸਾਧ ਸੰਗਤ ਜੀ ਆਪਣੀ ਕਿਰਤ ਕਮਾਈ ਕਰਦੇ ਹਨ ਜਿੱਥੋਂ ਕਿੱਥੋਂ ਸ਼ਰਧਾ ਭਾਵਨਾ ਨਾਲ ਆ ਰਹੇ ਹਨ,
ਆਨਿਆ ਕੋਰ ਕੋ ਆਏ ਪਾਏ,
ਆ ਕਰਕੇ ਗੁਰੂ ਸਾਹਿਬ ਸ਼ਰਧਾ ਭੇਟ ਦੇ ਨਾਲ, ਸ਼ਰਧਾ ਭਾਵਨਾ ਨਾਲ ਉਹ ਸਾਧ ਸੰਗੀ ਅਪੋਰਨ ਨਾਮ ਭੇਟਾਵਾਂ ਗੁਰੂ ਸਾਹਿਬ ਨੂੰ ਅਰਪਣ ਕਰਦੇ ਹਨ।
ਹਰ ਦੁਗਧ ਕਿਤਕ ਕੇ ਆਵੇ,
ਦੱਧ ਨਾਮ ਕੋਈ ਦਹੀਂ ਲੈ ਕੇ ਆਉਂਦਾ, ਕੋਈ ਦੁੱਧ ਲੈ ਕੇ ਆਉਂਦਾ ਹੈ, ਇਸ ਤਰ੍ਹਾਂ ਗੁਰੂ ਸਾਹਿਬ ਦੀ ਭੇਟਾ ਵਿੱਚ
ਧੰਨਿਆ ਕੇ ਸਭ ਸੀਸ ਨਿਵਾਵੇ,
ਗੁਰੂ ਸਾਹਿਬ ਦੇ ਅੱਗੇ ਰੱਖ ਕੇ ਸਾਰੇ ਨਮਸਕਾਰਾਂ ਕਰਦੇ ਹਨ ਪ੍ਰੇਮੀ ਜਨ।
ਵੀਰੀ ਮੇਰੀ ਤੇਗ ਸੁਧਾਰੀ,
ਗੁਰੂ ਹਰਗੋਬਿੰਦ ਸਾਹਿਬ ਦੇ ਪਾਤਸ਼ਾਹ ਇੱਕ ਵੀਰ ਦੀ, ਇੱਕ ਪੀਰ ਦੀ, ਇੱਕ ਆਜਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ, ਹਿੰਮਤ ਬਹਾ ਕੋਟ ਬੜ ਦਰਵਾਜ਼ਾ ਬਲ ਮੁਖੀਰ ਦੀ, ਨਾਲ ਸਿਪਾਹੀ ਨੀਰ ਨਾਲ ਮਾਰ ਦੁਸ਼ਟਾ ਕਰੇ ਤਕੀਰ ਦੀ, ਪੱਗ ਤੇਰੀ ਕੀ ਜਹਾਂਗੀਰ ਦੀ, ਮੇਰੀ ਪੀਰ ਦੇ ਮਾਲਕ ਸਤਿਗੁਰੂ ਤੇ ਦੋ ਤੇਗਾਂ ਦਾ, ਦੋ ਤੇਗਾਂ ਨੂੰ ਧਾਰਨ ਵਾਲੇ
ਜਦ ਜਗਤ ਮਝਾਰੇ,
ਸਾਰੇ ਸੰਸਾਰ ਵਿੱਚ ਵਿਦਿਤ ਹੋ ਗਏ, ਪ੍ਰਗਟ ਹੋ ਪ੍ਰਗਟ ਪਈ ਸਗਲੇ ਜੋਗ ਅੰਦਰ, ਗੁਰੂ ਨਾਨਕ ਕੀ ਵਡਿਆਈ,
ਜੋ ਜੋ ਦੁਸ਼ਟ ਬੇਅਦਬੀ ਕਰੇ,
ਦੁਸ਼ਟ ਬੇਅਦਬੀ ਕਰੇ ਚਾਹੋ ਹੁਣ ਹੈ ਚਾਹੋ ਉਸ ਵੇਲੇ ਸੀ,
ਸੋ ਸੋ ਤਤਸ਼ਨ ਹਰ ਦੁੱਖ ਭਰੇ,
ਸੋ ਸੋ ਜਿਸ ਨੇ ਸਾਧ ਸਾਧੀ ਗੁਰੂ ਘਰ ਦੇ ਨਾਲ ਅੱਡਾ ਲਿਆ ਉਹ ਤਤਸ਼ਨ ਮਾਰਿਆ ਜਾਂਦਾ ਹੈ, ਹਰਗੋਬਿੰਦ ਸਾਹਿਬ ਚ ਪਾਤਸ਼ਾਹ ਗੋਤਾ ਗੱਦੀ ਦਾ ਤੇਜ ਸਾਰੇ ਪਾਸੇ ਤੇਜ ਪ੍ਰਤਾਪ ਵੱਧ ਗਿਆ,
ਨਮ੍ਰਤਾ ਦੰਡ ਕਰਾਲਾ,
ਸਾਧ ਸੰਗੀ ਰਾਜਨੀਤਿਕ ਦਾ ਇੱਕ ਬਚਨ ਕਹਿੰਦੇ ਬਸੈ ਨਮ੍ਰਤਾ ਦੰਡ ਕਰਾਲਾ, ਕਹਿੰਦੇ ਜੇ ਦੰਡ ਜ਼ਿਆਦਾ ਦਿੱਤਾ ਜਾਵੇ ਉਹਦੇ ਵਿੱਚੋਂ ਨਿਮਰਤਾ ਪੈਦਾ ਹੁੰਦੀ ਹੈ, ਜਿੱਥੇ ਦੰਡ ਦਿੱਤਾ ਜਾਵੇ, ਜੇ ਦੰਡ ਨਾ ਦਿੱਤਾ ਜਾਵੇ ਸ਼ਾਂਤੀ ਕਿੱਥੇ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਪਾਤਸ਼ਾਹ ਜਦੋਂ ਸਾਧ ਸੰਗੀ ਘੇਰੜ ਖੱਤਰੀ ਨੂੰ ਦੰਡ ਦਿੱਤਾ, ਉਹਦੇ ਵਿੱਚੋਂ ਸ਼ਾਂਤੀ ਹੋ ਗਈ, ਲੋਕਾਂ ਵਿੱਚ ਸ਼ਾਂਤ ਲੋਕ ਹੋ ਗਏ ਕਿ ਜੇ ਨਿੰਦਿਆ ਕਰਾਂਗੇ ਤਾਂ ਸਾਡਾ ਵੀ ਹਸ਼ਰ ਇਹੀ ਹੋਵੇਗਾ, ਕਿ ਪ੍ਰਮਾਣ ਦੇ ਰਹੇ ਕਵੀ ਸਾਹਿਬ ਜੀ ਇੱਕ ਦੋ
ਜਿਮਦਲ ਮਥੀਅਤ ਇਹ ਤੁੱਤ ਬਲ ਤੇ,
ਜਿਸ ਤਰ੍ਹਾਂ ਸਾਧ ਸੰਗੀ ਕਵੀ ਸਾਹਿਬ ਜੀ ਦੋ ਤਿੰਨ ਪ੍ਰਮਾਣ ਦਿੰਦੇ ਨੇ, ਕਹਿੰਦੇ ਜਿਸ ਤਰ੍ਹਾਂ ਜਿਹੜਾ ਦਹੀਂ ਹੈ ਉਹ ਸਾਧ ਸੰਗੀ ਉਹਨੂੰ ਦਹੀਂ ਨੂੰ ਬੜਾ ਦੁੱਖ ਹੁੰਦਾ ਹੈ, ਤੇ ਜਦੋਂ ਮਧਾਣੀ ਸਾਧ ਸੰਗੀ ਰਿੜਕਦੀ ਹੈ ਦਹੀਂ ਨੂੰ ਬੜਾ ਦੁੱਖ ਹੁੰਦਾ ਹੈ,
ਸੁੰਦਰ ਨਵਜੀਤ ਨਿਕਲਦੇ,
ਪਰ ਉਹਦੇ ਸਾਧ ਸੰਗੀ ਮੱਥਣ ਦੇ ਨਾਲ ਦਹੀਂ ਤਾਂ ਵਿਚਾਰਾ ਦੁਖੀ ਹੁੰਦਾ ਬਹੁਤ, ਉਹਨੂੰ ਮਧਾਣੀ ਰਿੜਕਦੀ ਚੰਗੀ, ਪਰ ਉਹਦੇ ਵਿੱਚੋਂ ਸੁੰਦਰ ਮੱਖਣ ਨਿਕਲ ਆਉਂਦਾ ਹੈ ਨਰਮ,
ਜਿਮ ਵੱਲ ਤੇ ਤਾਂ ਲਾਠ ਦਬਾਵੇ,
ਇਸ ਤਰ੍ਹਾਂ ਸਾਧ ਸੰਗੀ ਲਾਠ, ਲਾਠਾਂ ਕਹਿੰਦੇ ਨੇ ਬੇਲਣੇ ਦੀਆਂ ਬੇਲਣਾਂ ਜਿਹੜੀਆਂ ਹੁੰਦੀਆਂ ਲਾਠਾਂ, ਜਿਸ ਤਰ੍ਹਾਂ ਕਹਿੰਦੇ ਉਹ ਬੇਲ ਆਪਣੇ ਉਹਨੂੰ ਸਖਤੀ ਕੀਤੀ ਜਾਂਦੀ, ਜਦੋਂ ਗੰਨਾ ਪੀੜਿਆ ਜਾਂਦਾ ਹੈ ਉਸ ਵੇਲੇ ਸਾਧ ਸੰਗੀ ਉਹ ਸਖਤੀ ਗੰਨੇ ਦੇ ਵਿਚਾਰੇ ਦੇ ਹੁੰਦੀ ਹੈ, ਜਦੋਂ ਲੱਠਾਂ ਆਪਣੇ ਵਿੱਚ ਘੁੱਟਦੀਆਂ ਹਨ,
ਉਹਨੂੰ ਊਖ ਸੁਰ ਸਨਿਕਸਾਵੇ,
ਉਹਨੂੰ ਦੀ ਤਰ੍ਹਾਂ ਸਾਧ ਸੰਗੀ ਜਦੋਂ ਆਪਣੇ ਪੀੜਦੀਆਂ ਹਨ ਉਹਨਾਂ ਗੰਨਿਆਂ ਨੂੰ, ਤਾਂ ਉਹਦੇ ਵਿੱਚੋਂ ਸੁੰਦਰ ਰਸ ਨਿਕਲਦਾ ਹੈ ਮਿੱਠਾ, ਇਸ ਤਰ੍ਹਾਂ
ਜਗਤ ਕੀ ਰੀਤ ਸੋ ਲਾਗੇ,
ਇਸ ਤਰ੍ਹਾਂ ਕਹਿੰਦੇ ਸੰਸਾਰ ਦੀ ਰੀਤੀ ਹੈ, ਜੇ ਦੰਡ ਦਿਓ ਤਾਂ ਦੰਡ ਤੋਂ ਬਾਅਦ ਸਾਧ ਸੰਗੀ ਕਹਿੰਦੇ ਜੰਗ ਤੋਂ ਬਾਅਦ ਕਹਿੰਦੇ ਸ਼ਾਂਤੀ ਆਉਂਦੀ ਹੈ, ਜੇ ਕਹਿੰਦੇ ਜੇ ਤੂੰ ਸ਼ਾਂਤੀ ਚਾਹੁੰਦਾ ਤਾਂ ਜੰਗ ਨੂੰ ਤਿਆਰ ਹੋ ਜਾ, ਇਸ ਇਹ ਸਾਧ ਸੰਗੀ ਧੰਨ ਗੁਰੂ ਹਰਗੋਬਿੰਦ ਸਾਹਿਬ ਰਾਜਨੀਤੀ ਦੀ ਕਵੀ ਸਾਹਿਬ ਦੀ ਗੱਲ ਕਰ ਰਹੇ ਹਨ,
ਦੰਡ ਕਰ ਨਿਮ ਰਹੇ ਅੱਗੇ,
ਇਸੇ ਤਰ੍ਹਾਂ ਪਿਛੇ ਦੰਡ ਕਰ ਜਿਹਨਾਂ ਨੂੰ ਦੰਡ ਦਿੱਤਾ ਉਹ ਸਾਧ ਸੰਗੀ ਤੇ ਆ ਕੇ ਨਿਮਦੇ ਹਨ, ਨਿਮਦੇ ਨੇ ਜਦੋਂ ਸਾਧ ਸੰਗੀ ਜਦੋਂ ਮਹਾਰਾਜ ਰਣਜੀਤ ਸਿੰਘ ਨੇ 12 ਮਿਸਲਾਂ ਜਦ ਖਤਮ ਕੀਤੀਆਂ ਸਾਰੇ ਸਾਧ ਸੰਗੀ ਆ ਕੇ ਨਿਭੇ, ਦੰਡ ਦਿੱਤਾ ਪਹਿਲਾਂ, ਦੰਡ ਦੇ ਵਿੱਚੋਂ ਸਾਧ ਸੰਗੀ ਨਿਮਰਤਾ ਪੈਦਾ ਹੋਈ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਪਾਤਸ਼ਾਹ ਕਹਿੰਦੇ ਦੰਡ ਤੋਂ ਬਗੈਰ ਸਖਤੀ ਤੋਂ ਬਗੈਰ ਨਿਮਰਤਾ ਨਹੀਂ ਪੈਦਾ ਹੋਵੇਗੀ,
ਰਹੇ ਵੀਰ ਸਤਿਗੁਰ ਕੇਤੀ,
ਇਸ ਤਰ੍ਹਾਂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਪਾਤਸ਼ਾਹ ਦੇ ਦਰਬਾਰ ਵਿੱਚ ਭੀੜਾ ਰਹੇ ਲੱਗੀ ਰਹਿੰਦੀ ਹੈ ਸੰਗਤਾਂ ਦੀ ਆਵਾਜਾਈ,
ਪ੍ਰਜਾ ਲੋਕ ਕਨ ਬੰਕੇ ਵੀਰ,
ਕਹਿੰਦੇ ਪ੍ਰਜਾ ਲੋਕ ਹੋਰ ਬੰਕੇ ਸੁੰਦਰ ਜਿਹੜੇ ਜਵਾਨ ਹਨ,
ਬ੍ਰਿੰਦ ਮਜ਼ਦੂਰ ਲੱਗੇ ਹਿਤਕਾਰ,
ਬਹੁਤੇ ਸਾਧ ਸੰਗੀ ਮਜ਼ਦੂਰ ਜਿਹੜੇ ਹਨ ਆਪਣੇ ਗੁਰੂ ਘਰ ਦੀ ਕਾਰ ਸੇਵਾ ਵਿੱਚ ਲੱਗੇ ਹੋਏ ਹਨ,
ਕਰਜ ਕਰਾਵਤ ਵਿਵਿਧ ਪ੍ਰਕਾਰ,
ਇਸ ਤਰ੍ਹਾਂ ਸਾਧ ਸੰਗੀ ਸਤਿਗੁਰੂ ਚ ਪਾਤਸ਼ਾਹ ਵਿਵਿਧ ਨਾਨਾ ਤਰ੍ਹਾਂ ਦੀ ਕਾਰ ਕਰ ਰਹੇ ਹਨ,
ਭਰਤ ਕੋਟ ਚੌਗਿਰਦਾ ਪੁਰ ਕੋ,
ਚਾਰੇ ਪਾਸੇ ਬੜਾ ਭਾਰੀ ਕਿਲਾ ਉਸ ਰਿਹਾ ਹੈ ਨਗਰ ਦੇ,
ਨਰ ਕਨ ਕਹੇ ਨਾਮ ਹੋਏ ਗੁਰ ਕੋ,
ਕਹਿੰਦੇ ਨਰ ਇਹ ਕਹਿ ਰਹੇ ਹਨ ਕਿ ਗੁਰੂ ਹਰਗੋਬਿੰਦ ਸਾਹਿਬ, ਗੁਰੂ ਹਰਗੋਬਿੰਦ ਸਾਹਿਬ ਦੇ ਨਾਮ ਦਾ ਨਗਰ ਉਸ ਰਿਹਾ ਹੈ ਹਰਗੋਬਿੰਦ, ਸ਼੍ਰੀ ਹਰਗੋਬਿੰਦਪੁਰਾ,
ਸ਼ਿਖਰ ਦਾ ਕਿਰਕ ਉਸਾਰਾ,
ਸ਼ਿਖਰ ਦਾ ਕਰਕੇ ਕਾਲੀ ਕਰਕੇ ਸਤਿਗੁਰੂ ਦੇ ਪਾਤਸ਼ਾਹ ਨੇ ਬੜੀ ਛੇਤੀ ਕੰਧ ਉਸਾਰ ਦਿੱਤੀ ਕਿਲੇ ਦੀ,
ਪਹੁੰਚਤ ਬ੍ਰਿੰਦ ਈਂਟ ਅਰ ਕਾਰਾ,
ਇੰਨਾ ਗਾਰਾ ਕੋ ਲਿਆ ਰਿਹਾ ਕੋਈ कोई साथ संगी चूना ले आ रहा है, इस तरह संता लगिया हो जा, को मजदूरी ले रहा है, को काल सेवा लगी हुई है,
दोए समय फिर कर गुरु हित।
हां, दोए समय सवेरे शाम नु सतगुरु के पाछा राज मजदूरा को फिर के देखते हन,
जय जाय शिखर कै प्रेरित।
इस तरह सतगुरु के पाछा प्रेर दे हन के शेती करो भाई कार्य।
उत केड़ की सुनो कहानी,
उत भाई हुन केड़ दी, कवि जी कह रहे हुन केड़ दी कहानी सुनना करो।
रत चांद ते सुते जमठानी,
जिस तरह सात संधि रतन चंद जेड़ा सी उसने चक्कन चक्या है, रतन चंद एदा लड़का सी घेरण खत्री दा, कहंदे जिस तरह ओ रतन चंद सात संधि मरने नु आ रहा ओदी कवि सी कहंदे ओदी हुन कहानी सुनो, सात संधि आपां कल नु सुणावांगे, क्योंकि एदा एदा पुत किस तरह आ रहा, किस तरह सात संधि अपने जलंधर वाला सूबेदार जेड़ा अब्दुल खान ओ किस तरह आ रहा है गुरु साहब ते चढ़ाई करन वास्ते, ए सारे बारे जाणगे कल दे प्रसंग विच, कल दे प्रसंग विच ਉਹ ਸ਼ੁਰੂ ਹੋਵੇਗਾ। ਸਤਿਗੁਰੂ ਜੀ ਪਾਤਸ਼ਾਹ ਰਹਿਮ ਕਰਨ, ਬਖਸ਼ਿਸ਼ ਕਰਨ, ਅੱਜ ਦੇ ਸਤ ਸ੍ਰੀ ਇਤਿਹਾਸ ਜਿੱਥੇ ਆਪਾਂ ਵਿਸਰਾਮ ਦਿੰਦੇ ਹਾਂ, ਗਰੀਬਨ ਵਾਸਤੇ ਪਾਤਸ਼ਾਹ ਕਿਰਪਾ ਕਰਨ, ਰਹਿਮ ਕਰਨ, ਅੱਜ ਦੇ ਪਾਵਨ ਪਿੱਤਰ ਇਤਿਹਾਸ ਦੀ ਵਿਚਾਰ ਕਰਦੇ ਹਾਂ, ਪ੍ਰੇਮੀ ਜਨੋ ਉਹਨਾਂ ਫੁੱਲਾਂ ਦੀ ਖਿਮਾ ਕਰਨੀ, ਸਤਿਗੁਰੂ ਜੀ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਬੇਨਤੀ, ਗਰੀਬਨ ਵਾਜ ਆਪ ਜੀ ਦੇ ਜੋ ਬਚਨ ਹਨ, ਘੇਰੜ ਖੱਤਰੀ ਨੇ ਜੋ ਆਪ ਜੀ ਨੂੰ ਬਚਨ ਕਹੇ ਹਨ, ਇਹ ਸਤਿਗੁਰੂ ਜੀ ਪਾਤਸ਼ਾਹ ਜੀ ਦਾ ਆਪ ਜੀ ਦਾ ਇਤਿਹਾਸ ਵਰਣਨ ਕੀਤਾ ਹੈ, ਕਿਰਪਾ ਕਰਿਓ, ਰਹਿਮ ਕਰਿਓ, ਬਖਸ਼ਿਸ਼ ਕਰਿਓ, ਸਾਰੀਆਂ ਸੰਗਤਾਂ ਦੇ ਹਿਰਦੇ ਵਿੱਚ ਵਸ ਜਾਵੇ, ਤਾਂ ਜੋ ਸਾਡੇ ਲੋਕ ਸੁਖੀ ਪ੍ਰਲੋਕ ਸੁਹੇਲੇ ਨਾਨ ਖਟ ਪ੍ਰਾਪਤੇ ਮਿਲੇ। ਆਓ ਆਖਰੀ ਪੰਕਤੀ ਪੜ੍ਹ ਕੇ ਸਮਾਪਤੀ ਕਰੀਏ ਜੀ।
ਉਤ ਘੇਰਣ ਕੀ ਸੁਣੋ ਕਹਾਣੀ, ਰਤਨ ਚੰਦ ਤੇ ਸੁਤ ਜਿਮ ਠਾਨੀ,
ਹੇ ਅਚੁੱਤ ਹੇ ਪਾਰ ਬ੍ਰਹਮ ਅਵਨਾਸੀ ਅਗਨਾਸ, ਹੇ ਪੂਰਨ ਹੇ ਸਰਮ ਮੈਂ ਦੁਖ ਭੰਜਨ ਗੁਣਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, हे गोविंद हे गुण निदान जाकर सब विवेक, हे अपरंपर हर हरे है की होवन हार, हे संत है कैसा संग ने धारा आधार, हे ठाकर हो दसरो मैं निर्गुण गुण ने कोय, नानक दीजय नाम दान रखो ये परोए, आए प्रभु शरणागति कृपा निध दयाल, एक अखर हर मन वस्त नानक होत निहाल, वाहिगुरु नाम जहाज है चढ़े सुतरे पार, ਜੋ ਸ਼ਰਧਾ ਕਰ ਸੇਮਦੇ ਗੁਰਪਾਰ ਉਤਾਰਨ ਹਾਰ, ਜੋ ਸ਼ਰਧਾ ਕਰ ਸੇਮਦੇ ਗੁਰਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।